अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम अब पेपैल सर्विस, तेज, सहल और सुरक्षित मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गईयां हन।
ब्रम्पटन दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दिया दोवें लोकेशंस हुन खुल गईयां हन। फॉर मोर इन्फॉर्मेशन कॉल 9058747171।
फ्राइडे जून 19 को सीनियर्स एप्रिसिएशन डे इन ब्रैम्पटन। जुमे को सुबह 11 बजे 311 पर कॉल करके खुसूसी टेलीफोन टाउन हॉल में शामिल हो इनका फोन नंबर रजिस्टर करें। प्रोग्राम में मेयर पैट्रिक ब्राउन की तरफ से वेलकम रिमार्क्स होंगे, ब्रैम्पटन कॉन्सर्ट बैंड की कारकर्दगी, पैरालंपियन वर्ल्ड चैंपियन जेफ की तरफ से एक हौसला अफजा प्रेजेंटेशन भी होगी। पील पब्लिक हेल्थ, पैट फोर्टीनी और गुरप्रीत डिलन भी कोविड 19 सीनियर सपोर्ट टास्क फोर्स का हिस्सा होंगे और बुजुर्गों को भी सवाल पूछने का मौका मिलेगा। 311 पर कॉल करके साइन अप करें और हैप्पी सीनियर्स एप्रिसिएशन डे।
ऑन्टेरियो, आप कोविड 19 से लोगों को सुरक्षित रखने के लिए अंतर ला रहे हैं और हम सभी को एक दूसरे की सुरक्षा के लिए अपने प्रयासों को जारी रखने की आवश्यकता है। यदि आप चिंतित हैं कि आपको कोविड 19 हो सकता है या वायरस के संपर्क में आए हो सकते हैं तो जांच करवाइए। शारीरिक दूरी पर अमल करें, 2 मीटर की दूरी पर रहें। जब शारीरिक दूरी एक चुनौती हो तो चेहरे के कवरिंग पहनें और हाथों को बार बार धोएं। अंदर या बाहर सुरक्षित रहें, जीवन बचाएं। ontario.ca/coronavirus पे अधिक जानें। ऑन्टेरियो सरकार द्वारा भुगतान किया गया।
ब्रैम्पटन शहर से खास पैगाम, 10 से ज्यादा अफराद का इज्तम न करें और न इसमें हिस्सा लें, इसलिए कि घर पर या बाहर 10 अफराद की ज्यादा से ज्यादा इजाजत है। ट्रांजिट पर या बाहर जाएं, ग्रोसरी स्टोर पर नॉन मेडिकल मास्क पहनें और फासला रखें। पार्क या बंद खेल की सहूलतें हों या आउटडोर फिटनेस का सामान जो अभी बंद है इस्तेमाल न करें। आपको कम से कम $500 का जुर्माना हो सकता है। 311 पर कॉल करें या brampton.ca/covid19 पर जाकर मजीद मालूमात हासिल करें।
ट्रिपल ए लैंडस्केपिंग, हुण समर आ गईयां हन। अपने घर दे फ्रंट नूं नवां कलर लगवा के घर दी सुंदरता नूं होर वधाओ। एक ही नाम याद रखो, ट्रिपल ए लैंडस्केपिंग। ए जड़ी बूटियां तों छुटकारा पाउण विच भी मदद करदे हन। अज ही इन्हां नूं कॉल करो अते पुराना खराब होया घाह हटा के नवां घाह लगवाओ। 100% ग्रीन ग्रास, एह टॉप सॉइल राही एरिए नूं ग्रेड अते लेवल भी करदे हन। बेस्ट क्वालिटी फॉर द लोएस्ट प्राइस। अज ही कॉल करो 647-784-1213, 647-784-1213, AAA Landscaping। ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗ੍ਰੋਸਰੀ।
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
ਕਿਚਨਰ ਵਿੱਚ ਗੂਗਲ ਦੇ ਹੈੱਡ ਆਫਿਸ ਦੇ ਕਰੀਬ ਮਾਸਟਰ ਪਲਾਨ ਕਾਂਡੋ ਪ੍ਰੋਜੈਕਟ ਦੇ ਪਹਿਲੇ ਫੇਜ਼ ਵਿੱਚ ਇਨਵੈਸਟ ਕਰਨ ਦਾ ਵਧੀਆ ਮੌਕਾ। 1 ਬੈਡਰੂਮ $3,35,000 ਤੋਂ, 2 ਬੈਡਰੂਮ $4,65,000 ਤੋਂ। ਡਿਪੋਜ਼ਿਟ 10% ਇਨ 6 ਮੰਥਸ ਕਲੋਜ਼ਿੰਗ September 2022। $5,000 ਦੇ ਕੇ ਅੱਜ ਹੀ ਬੁੱਕ ਕਰਵਾਓ। ਕਾਲ ਕਰੋ 416-970-5005। Parking, assignment, granite countertop, appliances included, 1 year maintenance free. Call Jagdish Garewal, 416-970-5005,
416-970-5005। Ontario, ਤੁਸੀਂ ਲੋਕਾਂ ਨੂੰ ਕੋਵਿਡ 19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ 19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਵੇ ਭੋਲੇ, ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਪ੍ਰਮੁੱਖ ਅਫਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ।
ਇਸ ਤੋਂ ਪਹਿਲਾਂ ਅਸੀਂ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰੀਏ। ਮੇਰੇ ਨਾਲ ਹਰਚਰਨ ਗਰੋਵਰ ਜੀ ਜੁੜ ਚੁੱਕੇ ਨੇ ਔਰ ਹਰਚਰਨ ਗਰੋਵਰ ਜੀ ਦੇ ਨਾਲ ਜਿੱਥੇ ਮੈਂ ਲੇਟੈਸਟ ਜੋ ਬੈਨੀਫਿਟਸ ਅਨਾਊਂਸ ਕੀਤੇ ਜਾਂਦੇ ਨੇ ਉਹਨਾਂ ਦਾ ਡਿਟੇਲ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਅਤੇ ਨਾਲ ਦੀ ਨਾਲ ਕੁਛ ਇਕੋਨਮੀ ਬਾਰੇ ਵੀ ਅਪਡੇਟ ਕਰਦੇ ਹਾਂ। ਜੋ ਡੈਟ ਵਗੈਰਾ ਹਨ ਇਸ ਸਮੇਂ ਦੇਸ਼ ਦੇ ਉੱਤੇ ਉਹਦੇ ਨੰਬਰਸ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਪਲੱਸ ਹੋਰ ਇਸ ਸਮੇਂ ਕੋਈ ਜਿਹੜੇ ਮਸਲੇ ਚੱਲ ਰਹੇ ਜਿਵੇਂ ਮਸਲਾ ਹੁਣ ਥੋੜ੍ਹਾ ਜਿਹਾ EI ਬਾਰੇ ਵੀ ਅੱਜ ਕੱਲ੍ਹ ਬਾਤ ਕਰਾਂਗਾ ਹਰਚਰਨ ਗਰੋਵਰ ਜੀ ਦੇ ਨਾਲ। ਸੋ 5-7 ਮਿੰਟ ਦੀ ਇਹ ਇੰਟਰਵਿਊ ਗਰੋਵਰ ਸਾਹਿਬ ਦੇ ਨਾਲ, ਜਿਹ ਤੋਂ ਤੁਸੀਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਹਾਸਿਲ ਕੀਤੀ ਹੈ ਬੀਤੇ ਸਮਿਆਂ ਦੇ ਵਿੱਚ, ਆਪਣੇ ਆਪ ਨੂੰ ਐਜੂਕੇਟ ਕੀਤਾ ਹੈ। ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮੱਚ ਜਗਦੀਸ਼ ਜੀ, ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ।
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ
ਜੀ ਜੀ
ਜੀ। ਆਓ ਫਿਰ ਥੋੜ੍ਹੀ ਜਿਹੀ ਗੱਲਬਾਤ ਕਰੀਏ, ਪਹਿਲਾਂ ਆਪਾਂ ਸਰਵ ਦੇ ਬਾਰੇ 'ਚ ਗੱਲ ਕਰੀਏ ਅਤੇ ਇਹਦੀਆਂ ਕੁਝ ਐਗਜ਼ਾਮਪਲ ਅਤੇ ਜੋ ਐਕਸਟੈਂਡ ਕੀਤੇ ਗਏ ਬੈਨੀਫਿਟਸ ਅਤੇ ਇਹਦੇ ਬਾਰੇ 'ਚ।
ਜੀ ਜੀ ਜਗਦੀਸ਼ ਜੀ, ਇਸ ਤਰ੍ਹਾਂ ਕਿ ਸਾਨੂੰ ਸਭ ਨੂੰ ਹੁਣ ਪਤਾ ਹੀ ਹੈਗਾ ਕਿ ਹੁਣ ਸਰਵ ਜਿਹੜਾ ਹੈਗਾ ਆਪਣਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਅਨਾਊਂਸ ਕਰ ਦਿੱਤਾ ਹੈਗਾ ਕਿ ਪਹਿਲੇ ਜਿਹੜਾ ਸਰਵ 16 ਹਫ਼ਤਿਆਂ ਦੇ ਲਈ ਸੀ, ਯਾਨੀ 4 ਮਹੀਨੇ ਦੇ ਲਈ ਸੀ, ਉਹ ਹੁਣ ਐਕਸਟੈਂਡ ਕਰਕੇ ਹੋਰ 8 ਹਫ਼ਤੇ ਲਈ ਵਧਾ ਦਿੱਤਾ ਹੈਗਾ ਉਹਨੂੰ। ਤੇ ਕਿਉਂਕਿ ਪਹਿਲੇ ਇਹ July 31 ਨੂੰ ਖਤਮ ਹੋ ਜਾਣਾ ਸੀ ਤੇ ਹੁਣ ਜਿਹੜਾ ਹੈਗਾ ਉਹ ਅੱਗੇ September ਤੱਕ ਇਹ ਹੋ ਗਿਆ ਹੈਗਾ ਇਹਦੇ ਵਿੱਚ। ਲੇਕਿਨ ਹਲੇ ਇਹ ਕਲੈਰਿਟੀ ਨਹੀਂ ਹੈਗੀ ਕਿ ਜਿਹੜੇ ਐਕਸਟੈਂਡਡ ਪੀਰੀਅਡ ਹੈਗਾ ਉਹਦੇ ਵਿੱਚ ਕਿ ਉਹਨਾਂ ਨੇ ਕੋਈ ਨਵਾਂ ਕ੍ਰਾਈਟੀਰੀਆ ਐਡ ਕਰਨਾ ਹੈਗਾ ਜਾਂ ਕੋਈ ਉਹਨਾਂ ਨੇ ਕੋਈ ਨਵੀਂ ਸਟ੍ਰਿੰਗਸ ਅਟੈਚ ਕਰਨੀ ਹੈਗੀ। ਹਾਲਾਂਕਿ ਪਿਛਲੇ ਹਫ਼ਤੇ ਇਹ ਡਿਸਕਸ਼ਨ ਹੋ ਰਿਹਾ ਸੀ ਕਿ ਵੀ ਉਹਦੇ ਲਈ ਇੱਕ ਅਟੈਸਟੇਸ਼ਨ ਦੀ ਜ਼ਰੂਰਤ ਪਏਗੀ ਲੋਕਾਂ ਨੂੰ ਕਿ ਵੀ ਉਹ ਉਹਨਾਂ ਨੂੰ ਅਟੈਸਟ ਕਰਨਾ ਪਏਗਾ ਕਿ ਉਹ ਐਕਟਿਵਲੀ ਜਿਹੜਾ ਹੈਗਾ ਆਪਣਾ ਕੰਮ ਦੇ ਲਈ ਉਹ ਢੂੰਡ ਰਹੇ ਨੇ ਜਾਂ ਜਿਹੜੇ ਸੈਲਫ ਇੰਪਲਾਇਮੈਂਟ ਹੈਗੇ ਨੇ ਉਹਨਾਂ ਕੋਲ ਹਲੇ ਵੀ ਕੋਈ ਇਸ ਟਾਈਪ ਦੀ ਸਿਚੁਏਸ਼ਨ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹ ਕੋਵਿਡ ਦੇ ਨਾਲ ਅਫੈਕਟਿਡ ਹੈਗੇ ਆ। ਤੇ ਇਹਦੇ ਲਈ ਮਤਲਬ ਬੇਸਿਕਲੀ ਦੇਖਿਆ ਜਾਏ ਤੇ ਹਾਲਾਂਕਿ ਦੋਨੋਂ ਸਾਈਡ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਲੋਕਾਂ ਲਈ ਜਿਹੜੇ ਕਿ ਜੋਬ ਨਹੀਂ ਢੂੰਡ ਪਾ ਰਹੇ ਡੈਫੀਨੇਟਲੀ ਉਹਨਾਂ ਲਈ ਇਹ ਵਧੀਆ ਹੈਗਾ, ਬਟ ਦੂਜੀ ਤਰਫ ਉਹ ਲੋਕ ਜਿਹੜੇ ਇਸ ਸਿਸਟਮ ਨੂੰ ਮਿਸਯੂਜ਼ ਕਰ ਰਹੇ ਨੇ ਐਕਚੁਅਲੀ ਉਹਨਾਂ ਨੂੰ ਅਗੇਨ, ਜਾਂ ਉਹ ਲੋਕ ਜਿਹੜੇ ਕਿ ਕੰਮ ਤੇ ਨਹੀਂ ਜਾ ਰਹੇ ਐਕਚੁਅਲੀ ਉਹਨਾਂ ਲਈ ਇੱਕ ਇਨਸੈਂਟਿਵ ਵੀ ਹੋ ਜਾਏਗਾ ਹੋਰ ਕਿ ਕੰਮ ਨਾ ਕਰਨ ਦਾ। ਤੇ ਅਗੇਨ ਜਿਵੇਂ ਸਾਨੂੰ ਪਤਾ ਹੀ ਹੈ ਕਿ ਅਪ ਟੂ $1,000 ਹਾਲੇ ਤੱਕ ਤੁਸੀਂ ਕਮਾ ਸਕਦੇ ਸੀ ਉਹਦੇ ਵਿੱਚ। ਤੇ ਇਹਦੇ ਨਾਲ ਕੀ ਹੈਗਾ ਕਿ ਇੱਕ ਤਰੀਕੇ ਨਾਲ ਥੋੜੇ ਜਿਹੜੀ ਮੇਰੀ ਨੌਲੇਜ ਚ ਵੀ ਆਇਆ ਕਿ ਕੈਸ਼ ਤੇ ਜਿਹੜਾ ਹੈਗਾ ਉਹ ਕੈਸ਼ ਤੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਤੇ ਉਹਦੇ ਨਾਲ ਵੀ ਕਾਫੀ ਜਿਹੜਾ ਹੈਗਾ ਇੰਪੈਕਟ ਪੈ ਰਿਹਾ ਹੈਗਾ ਕਿ ਲੋਕੀ ਇਹ ਨੀ ਕਿ ਕੰਮ ਤੇ ਨਹੀਂ ਜਾ ਰਹੇ, ਲੋਕੀ ਕੰਮ ਤੇ ਜਾ ਵੀ ਰਹੇ ਨੇ ਔਰ ਕਾਫੀ ਕੇਸਿਸ ਦੇ ਅੰਦਰ ਇਹ ਵੀ ਸੁਣਨ ਤੇ ਆਇਆ ਕਿ ਉਹ ਕੈਸ਼ ਤੇ ਕੰਮ ਕਰ ਰਹੇ ਨੇ ਔਰ ਉਹਦੇ ਨਾਲ ਕੀ ਹੈਗਾ ਕਿ ਆਪਸ ਵਿੱਚ ਅੰਡਰਸਟੈਂਡਿੰਗ ਕਰਕੇ ਉਹ 2000 ਸਰਬ ਦਾ ਬੈਨੀਫਿਟ ਵੀ ਲੈ ਰਹੇ ਨੇ ਔਰ ਉਸ ਤੋਂ ਇਲਾਵਾ ਵੀ ਉਹ ਕੀਤਾ ਜਿਹੜਾ ਹੈਗਾ ਉਹ ਕੈਸ਼ ਅਰਨਿੰਗ ਕੀਤੀ ਜਾ ਰਹੀ ਹੈ। ਬਟ ਹਾਂ ਆਉਣ ਵਾਲੇ ਹੁਣ ਕਰੰਟਲੀ ਜਿਹੜੇ ਹੈਗੇ ਆ ਕਿ 8.4 million ਲੋਕ ਜਿਹੜੇ ਹੈਗੇ ਆ ਉਹ ਇਹਦੇ ਉੱਤੇ ਦੱਸਿਆ ਜਾ ਰਿਹਾ ਸੀ। ਬਟ ਡੈਫੀਨੇਟਲੀ ਹੁਣ ਕਿਉਂਕਿ ਗਵਰਨਮੈਂਟ ਨੇ ਸਬਸਿਡੀ ਵੀ ਦੇਣੀ ਸ਼ੁਰੂ ਕੀਤੀ ਹੈਗੀ ਔਰ ਸਬਸਿਡੀ ਵੀ ਜਿਹੜੀ ਹੈਗੀ ਹੈ ਉਹ ਐਕਸਟੈਂਡ ਹੋ ਗਈ ਹੈ 29 August ਤੱਕ ਤੇ ਆਪਣਾ ਬਿੱਲ ਵੀ ਜਿਹੜਾ ਹੈਗਾ ਕੱਲ ਪਾਸ ਹੋ ਹੀ ਗਿਆ ਹੈਗਾ ਤੇ ਹੁਣ 29 August ਤੱਕ ਜਿਹੜੀ ਸਬਸਿਡੀ ਹੈਗੀ ਹੈ ਉਹ ਦਿੱਤੀ ਜਾਣੀ ਹੈਗੀ ਹੈ। ਤੇ ਸਬਸਿਡੀ ਦੇ ਉੱਤੇ ਸਿਰਫ ਥੋੜਾ ਜਿਹਾ ਮੇਰਾ ਕੰਸਰਨ ਸਿਰਫ ਇਹ ਹੈਗਾ ਕਿ ਵੀ ਹੁਣ 29 August ਤੱਕ ਤੇ ਮੇਰੀ ਨੌਲੇਜ ਇਹ ਆਇਆ ਕਿ ਵੀ ਜਿਹੜੇ ਇੰਪਲੋਇਰ ਹੈਗੇ ਆ ਉਹ ਆਪਣੇ ਇੰਪਲੋਈਸ ਨੂੰ ਆਵਰਲੀ ਮਤਲਬ ਕਿ ਵਧਾ ਕੇ ਆਵਰ ਦੇ ਰਹੇ ਹੈਗੇ, ਦਬਾ ਕੇ ਆਵਰ ਦੇ ਰਹੇ ਹੈਗੇ। ਜੇ ਬਾਈ ਚਾਂਸ 29 August ਤੱਕ ਅਗਰ ਮਾਰਕੀਟ ਸਿਚੁਏਸ਼ਨ ਠੀਕ ਨਹੀਂ ਹੁੰਦੀ ਤੇ ਕੀ ਉਹ ਅਗਸਤ ਤੋਂ ਬਾਅਦ ਉਹਨਾਂ ਇੰਪਲੋਈਸ ਦੇ ਆਵਰ ਘੱਟ ਕਰ ਦੇਣਗੇ, ਮਤਲਬ ਕਿ ਕਿਉਂਕਿ ਹੁਣ ਤਾਂ ਕਿਉਂਕਿ 75% ਸਬਸਿਡੀ ਮਿਲ ਰਹੀ ਹੈਗੀ ਉਹ ਦਬਾ ਕੇ ਉਹਨਾਂ ਨੂੰ ਆਵਰ ਦੇ ਰਹੇ ਹੈਗੇ, ਜਿਹੜੇ 60 ਘੰਟੇ ਵੀ ਕੰਮ ਕਰਦੇ ਸੀ ਉਹ ਵੀ 88 ਘੰਟੇ ਹੁਣ ਕੰਮ ਕਰ ਰਹੇ ਹੈਗੇ
ਜੀ।
ਤੇ 29 August ਤੋਂ ਬਾਅਦ ਕੀ ਉਹ ਫਰਕ ਪਏਗਾ ਉਹਦੇ ਉੱਤੇ ਹਾਲੇ ਉਹਦਾ ਨਹੀਂ ਹੈਗਾ। ਲੇਕਿਨ ਹਾਂ ਡੈਫੀਨੇਟਲੀ ਇੱਕ ਚੀਜ਼ ਸ਼ੋਰ ਹੈਗੀ ਕਿ ਆਉਣ ਵਾਲੇ ਟਾਈਮ ਦੇ ਉੱਤੇ ਸਰਬ ਦੇ ਨੰਬਰ ਜਿਹੜੇ ਹੈਗੇ ਉਹ ਕੰਮ ਹੋਣਗੇ ਕਿਉਂਕਿ ਕਾਫੀ ਸਾਰੇ ਕੇਸਿਸ ਹੁਣ ਜਿਹੜੇ ਹੈਗੇ ਔਰ ਪਿਛਲੇ ਹਫ਼ਤੇ ਅਸੀਂ ਡਿਸਕਸ਼ਨ ਵੀ ਕੀਤਾ ਸੀ ਕਿ ਗੌਰਮੈਂਟ ਪੈਨਲਟੀ ਬਾਰੇ ਦੇ ਪ੍ਰਪੋਜ਼ ਕਰ ਰਹੀ ਸੀ, ਉਸ ਪੈਨਲਟੀ ਦੇ ਚੱਕਰ ਵਿੱਚ ਮੈਨੂੰ ਕਾਫੀ ਸਾਰੇ ਫੋਨ ਆਏ ਕਿ ਉਹ ਪੁੱਛਦੇ ਸੀ ਕਿ ਵੀ ਸਰਬ ਵਾਪਿਸ ਕਰ ਦਈਏ ਕਿਉਂਕਿ ਕਾਫੀ ਸਾਰੇ ਸਿਚੁਏਸ਼ਨ ਐਸੀਆਂ ਹੈਗੀਆਂ ਕਿ ਮੈਨੂੰ 2-3 ਅਗਰ ਮੈਂ ਐਗਜ਼ਾਮਪਲ ਦੇਵਾਂ ਜਿਵੇਂ ਇੱਕ ਜੈਂਟਲਮੈਨ ਦਾ ਫੋਨ ਆਇਆ ਕਹਿੰਦੇ ਜੀ ਮੇਰੀ ਗਰੋਸ ਇਨਕਮ ਇੰਨੀ ਹੈਗੀ ਹੈ ਬਟ ਉਹ ਸਰਬ ਦੇ ਲਈ ਕੁਆਲੀਫਾਈ ਨਹੀਂ ਕਰਦੇ ਸੀ ਲੇਕਿਨ ਉਹਨਾਂ ਨੇ ਸਰਬ ਕੀਤਾ ਹੋਇਆ ਕਿਉਂਕਿ ਉਹਨਾਂ ਨੂੰ ਇਹ ਹੀ ਨਹੀਂ ਆਈਡੀਆ ਸੀ ਕਿ ਸਰਬ ਦੇ ਲਈ ਉਹਨਾਂ ਨੇ ਗਰੋਸ ਇਨਕਮ ਦੇਖਣੀ ਹੈ ਜਾਂ ਨੈਟ ਇਨਕਮ ਦੇਖਣੀ ਹੈ। ਉਹ ਗਰੋਸ ਦੇ ਉੱਤੇ ਅਪਲਾਈ ਕਰੀ ਜਾ ਰਹੇ ਸੀ ਐਕਚੁਅਲੀ, ਲੇਕਿਨ ਜਦੋਂ ਡਿਸਕਸ਼ਨ ਕੀਤੀ ਉਹਦੇ ਨਹੀਂ ਤੁਸੀਂ ਸਰ ਗਰੋਸ ਦੀ ਬਜਾਏ ਤੁਸੀਂ ਪ੍ਰੀ ਟੈਕਸ ਇਨਕਮ ਦੇਖਣੀ ਹੈਗੀ ਤੇ ਉਹਦੇ ਹਿਸਾਬ ਦੇ ਨਾਲ ਉਹ ਕੁਆਲੀਫਾਈ ਨਹੀਂ ਕਰਦੇ ਸੀ। ਜਾਂ ਇਸ ਤੋਂ ਇਲਾਵਾ ਹੁਣ ਕਾਫੀ ਸਾਰੇ ਲੋਕ ਐਸੇ ਵੀ ਹੈਗੇ ਜਿਹੜੇ ਕਹਿੰਦੇ ਜੀ ਅਸੀਂ ਆਪਣੇ ਕੰਮ ਤੇ ਵੀ ਜਾ ਰਹੇ ਸੀ, ਨਾਲ ਸਰਵ ਲੈ ਰਹੇ ਸੀ, ਉਹ ਜਦੋਂ ਦੀ ਪੈਨਲਟੀ ਦੀ ਗੱਲ ਆਈ ਹੈਗੀ ਹੈ ਉਹਨਾਂ ਨੇ ਉਹ ਵਾਪਿਸ ਕਰਨਾ ਹੁਣ ਸ਼ੁਰੂ ਕਰ ਦਿੱਤਾ ਹੈਗਾ
ਜੀ।
ਤੇ ਹੁਣ ਕਾਫੀ ਐਸੇ ਲੋਕ ਵੀ ਹੈਗੇ ਕਿ ਜਿਹੜੇ ਕਿ ਚੌਥੇ ਜਿਹਨਾਂ ਨੇ ਚੌਥੀ ਇੰਸਟਾਲਮੈਂਟ ਲੈ ਲਈ ਸੀ ਤੇ ਹੁਣ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਹੋਰ ਆਪਸ਼ਨ ਨਹੀਂ ਹੈਗੀ, ਹੁਣ ਉਹਨਾਂ ਨੇ ਆਪਣੇ ਇੰਪਲੋਇਰ ਦੀ ਕਾਲ ਜਿਹੜੀ ਆਈ ਉਹਨਾਂ ਨੂੰ ਐਕਸੈਪਟ ਕਰ ਲਿਆ ਤੇ ਹੁਣ ਪੁੱਛ ਰਹੇ ਨੇ ਕਿ ਅਸੀਂ ਉਹ ਸਰਵ ਜਿਹੜਾ ਚੌਥੀ ਇੰਸਟਾਲਮੈਂਟ ਲਿੱਤੀ ਹੈਗੀ ਹੈ ਉਹ ਕਿਵੇਂ ਵਾਪਿਸ ਕਰਨਾ ਹੈਗਾ।
ਜਿਹਨੇ ਸਰਵ ਲੈਣਾ ਸੀ ਉਹਦੇ ਕੋਲੇ ਜਿਹੜੀ ਪਿੰਕ ਸਲਿਪ ਹੈ ਉਹ ਹੋਣੀ ਜ਼ਰੂਰੀ ਸੀਗੀ।
ਦੇਖੋ ਅਗਰ ਤੁਹਾਡੇ ਕੋਲ ਕੰਪਨੀ ਨੇ ਤੁਹਾਨੂੰ ਲੇ ਆਫ ਦਿੱਤਾ ਜੀ ਨਹੀਂ ਤੇ ਤੁਸੀਂ ਕਿਸ ਬੇਸ ਦੇ ਉੱਤੇ ਸਰਵ ਲਈ ਕੁਆਲੀਫਾਈ ਕਰੋਗੇ ਉਹਦੇ ਵਿੱਚ? ਉਹ ਮੇਕਸ ਬੇਸਿਕਲੀ ਆਰ ਓ ਆਈ ਇੱਕ ਕ੍ਰਾਈਟੀਰੀਆ ਹੈਗਾ, ਜੇ ਅਗਰ ਆਰ ਓ ਆਈ ਤੁਸੀਂ ਇਸ਼ੂ ਨਹੀਂ ਕਰਦੇ ਇੰਪਲੋਇਰ ਨੂੰ ਵੀ ਉਸ ਚੀਜ਼ ਦੇ ਉੱਤੇ ਪੈਨਲਟੀ ਲੱਗਦੀ ਹੈਗੀ ਹੈ।
ਅੱਛਾ, ਇਹਦੇ ਦੇ ਉੱਤੇ ਹੁਣ ਜਿਹੜੇ ਜਿਨ੍ਹਾਂ ਨੇ ਆਰ ਓ ਆਈ ਨਹੀਂ ਲਿਆ ਗਾ ਤੇ ਉਹ ਉਹਨਾਂ ਦਾ ਸਾਰੀਆਂ ਫਾਈਲਾਂ ਦੇਖੀਆਂ ਜਾਣਗੀਆਂ ਦੁਬਾਰਾ ਮੁੜ ਕੇ?
ਦੇਖੋ ਜਦੋਂ ਵੀ ਆਰ ਓ ਆਈ ਦਾ ਬੇਸਿਕਲੀ ਜਿਹੜਾ ਮੈਂ ਉਹੀ ਗੱਲ ਮੈਂਸ਼ਨ ਕਰਨ ਵਾਲਾ ਸੀ ਕਿ ਇੱਕ ਉਹਦੇ ਨਾਲ ਕਨੈਕਸ਼ਨ ਹੁੰਦਾ ਈ ਆਈ ਦੇ ਨਾਲ ਤੇ ਡੈਫੀਨੇਟਲੀ ਦੇਖੋ ਅੱਜ ਦੀ ਡੇਟ ਵਿੱਚ ਜੋ ਮੇਰੀ ਨੌਲੇਜ ਵਿੱਚ ਆਇਆ ਹੈਗਾ ਹੁਣ ਸਰਵਿਸ ਕੈਨੇਡਾ ਨੇ ਉਹਨਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈਗਾ ਕਿਉਂਕਿ ਹੁਣ ਕਾਫੀ ਸਾਰੇ ਲੋਕਾਂ ਦਾ ਜਿਹੜੀ ਲਾਸਟ 2000 ਦੀ ਜਿਹੜੀ ਪੇਮੈਂਟ ਹੈਗੀ ਹੈ ਉਹ ਨਹੀਂ ਆਈ ਜਿਹਨਾਂ ਲੋਕਾਂ ਨੇ ਈ ਆਈ ਅਪਲਾਈ ਕੀਤਾ ਹੋਇਆ ਸੀ। ਤੇ ਜਦੋਂ ਉਹਨਾਂ ਨੇ ਕਾਲ ਕੀਤਾ ਈ ਆਈ ਦੇ ਆਫਿਸ ਸਰਵਿਸ ਕੈਨੇਡਾ ਨੂੰ ਤਾਂ ਸਰਵਿਸ ਕੈਨੇਡਾ ਨੇ ਕਿਹਾ ਜੀ ਵੀ ਤੁਹਾਨੂੰ ਤਾਂ ਅਸੀਂ ਐਡਵਾਂਸ ਦੇ ਰਹੇ ਸੀ 2000 ਕਰਕੇ, ਤੇ ਉਹ ਕਹਿੰਦੇ ਜੀ ਤੁਹਾਡੀ ਤਾਂ ਹਾਲੇ ਜਿਹੜੀ ਹੈ ਟੋਟਲ ਇੰਟਾਈਟਲਮੈਂਟ ਹੀ ਨਹੀਂ ਬੰਦੀ ਉਹਦੇ ਹਿਸਾਬ ਨਾਲ। ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ 5 ਜੁਲਾਈ ਜਾਂ 6 ਜੁਲਾਈ ਤੋਂ ਬਾਅਦ ਜਾ ਕੇ ਜਿਹੜਾ ਹੈਗਾ ਦੁਬਾਰਾ ਸਾਨੂੰ ਕੱਲ ਫੋਨ ਕਰਨਾ ਤਾਂ ਅਸੀਂ ਤੁਹਾਨੂੰ ਸਟੇਟਸ ਦੱਸਾਂਗੇ। ਕਿਉਂਕਿ ਕਾਫੀ ਸਾਰੇ ਲੋਕ ਜਿਹੜੇ ਕਿ ਈ ਆਈ ਤੇ ਸੀ, ਕਿਉਂਕਿ ਈ ਆਈ ਦੇ ਉੱਤੇ ਕੀ ਹੁੰਦਾ ਜਿਹਦੇ ਚ ਤੁਹਾਨੂੰ 55% ਤੱਕ ਦੀ ਜਿਹੜੀ ਹੈ ਤੁਹਾਡੀ ਸੈਲਰੀ ਮਿਲਦੀ ਹੈਗੀ ਹੈ, ਇੱਕ ਹਾਇਰ ਲਿਮਿਟ ਹੁੰਦੀ ਹੈ ਤੁਹਾਡੀ, ਬਟ 2000 ਦਾ ਅਮਾਊਂਟ ਉਹਦੇ ਵਿੱਚ ਵੀ ਜਾ ਕੇ ਨਹੀਂ ਬਣਦਾ ਐਕਚੁਅਲੀ। ਮੈਕਸਿਮਮ ਜਿਹੜਾ ਹੈਗਾ 800-900 ਡਾਲਰ ਦੇ ਵਿਚਕਾਰ ਤੁਹਾਨੂੰ ਵੀਕਲੀ ਬੇਸਿਸ ਉਹਦੇ ਉੱਤੇ ਮਿਲਦਾ ਹੈਗਾ ਐਕਚੁਅਲੀ।
ਅੱਛਾ, ਮੇਰੇ ਪਾਸ ਇੱਕ ਐਗਜ਼ਾਮਪਲ ਇੱਦਾਂ ਦੀ ਆਈ ਸੀ ਗਰੋਵਰ ਸਾਹਿਬ ਕਿ ਇੱਕ ਵਿਅਕਤੀ ਜਿਹੜਾ ਇੰਸ਼ੋਰੈਂਸ ਦੇ ਕਲੇਮ ਦੇ ਉੱਤੇ ਬੈਠਾ ਸੀਗਾ ਕਈ ਸਾਲਾਂ ਤੋਂ, ਨੋਟ ਕਿ ਵੀ ਇਸ ਸਾਲ ਬੈਠਾ ਜਾਂ ਪਿਛਲੇ ਸਾਲ ਬੈਠਾ, ਕਈ ਸਾਲਾਂ ਤੋਂ, ਤੇ ਉਹਨੇ ਵੀ ਅਪਲਾਈ ਕੀਤਾ, ਉਹਨੂੰ ਵੀ ਮਿਲ ਗਿਆ, ਕੀ ਉਹ ਐਲੀਜੀਬਲ ਸੀਗਾ?
ਦੇਖੋ ਇਹਦੇ ਵਿੱਚ ਕੀ ਹੈਗਾ ਕਿ ਇਹਦੇ ਵਿੱਚ ਮੈਂ ਕਹਾਂਗਾ ਗੌਰਮੈਂਟ ਦੀ ਐਕਚੁਅਲੀ ਥੋੜੀ ਜਿਹੀ ਨੈਗਲੀਜੈਂਸ ਹੈਗੀ ਹੈ ਕਿ ਉਹਨਾਂ ਨੇ ਜਿਹੜਾ ਡਿਊ ਡੈਲੀਜੈਂਸ ਇਨੀਸ਼ੀਅਲ ਸਟੇਜ ਦੇ ਉੱਤੇ ਥੋੜਾ ਜਿਹਾ ਕਮ ਸੇ ਕਮ ਇੱਕ ਕੁਐਸਚਨਰ ਹੀ ਰੱਖ ਦਿੰਦੇ, 10-12 ਕੁਐਸਚਨ ਉਹਦੇ ਵਿੱਚ ਪੁੱਛੇ ਜਾਂਦੇ, ਉਹਨਾਂ ਨੇ ਕੋਈ ਕੁਐਸਚਨ ਪ੍ਰੋਪਰਲੀ ਪੁੱਛੇ ਹੀ ਨਹੀਂ ਉਹਦੇ ਵਿੱਚ, ਜਿੰਨੇ ਵੀ ਅਪਲਾਈ ਕੀਤਾ ਉਹਨਾਂ ਨੂੰ ਮਿਲ ਗਿਆ ਐਕਚੁਅਲੀ ਸਰ। ਤੇ ਉਹਦੇ ਵਿੱਚ ਗੌਰਮੈਂਟ ਦੀ ਵੀ ਥੋੜੀ ਜਿਹੀ ਲਾਪਰਵਾਹੀ ਹੈਗੀ ਹੈ ਇਹਦੇ ਵਿੱਚ ਕਿ ਹਰ ਬੰਦੇ ਨੇ ਇਹ ਦੇਖਿਆ ਕਿ ਸ਼ਾਇਦ ਫ੍ਰੀ ਮਨੀ ਆ ਰਿਹਾ ਹੈਗਾ ਤੇ ਇਸ ਲਈ ਉਹਨੂੰ ਅਪਲਾਈ ਕਰੀ ਜਾਓ ਐਕਚੁਅਲੀ, ਲੇਕਿਨ ਉਹ ਚੀਜ਼ ਗਲਤ ਸੀ ਐਕਚੁਅਲੀ, ਜਿਹੜਾ ਕਿ ਮਿਸਯੂਜ਼ ਹੋ ਰਿਹਾ ਸਿਸਟਮ ਦਾ ਉਹ ਗਲਤ ਸੀ ਐਕਚੁਅਲੀ। ਕਾਫੀ ਸਾਰੇ ਫੋਨ ਮੈਨੂੰ ਆਉਂਦੇ ਇਸ ਚੀਜ਼ ਦੇ ਉੱਤੇ, ਕਹਿੰਦੇ ਜੀ ਅਸੀਂ ਲੈ ਲਿਆ ਪਰ ਜਦੋਂ ਗੱਲ ਕੀਤੀ ਜਾਂਦੀ ਉਹਨਾਂ ਦੇ ਨਾਲ ਤਾਂ ਉੱਥੇ ਇੰਟਾਈਟਲ ਹੈ ਹੀ ਨਹੀਂ, ਕੁਆਲੀਫਾਈ ਨਹੀਂ ਕਰਦੇ, ਕਹਿੰਦੇ ਜੀ ਸਾਡੇ ਸਾਰੇ ਗਰੁੱਪ ਨੇ ਲਿੱਤਾ ਹੋਇਆ, ਸਾਨੂੰ ਵੀ ਇਹ ਕਿਹਾ ਗਿਆ ਕਿ ਤੁਸੀਂ ਕਰ ਦਿਓ ਅਪਲਾਈ, ਕੋਈ
ਜੀ। ਸੋ ਹੁਣ ਜਿਹੜਾ ਕੱਲ 87 ਬਿਲੀਅਨ ਡਾਲਰ ਦੇ ਖਰਚਿਆਂ ਸੰਬੰਧੀ ਬਿੱਲ ਪਾਸ ਕਰਵਾਇਆ ਐਨ ਡੀ ਪੀ ਦੀ ਮਦਦ ਦੇ ਨਾਲ ਸਾਡੀ ਇੱਥੋਂ ਦੀ ਲਿਬਰਲ ਸਰਕਾਰ ਨੇ, ਤੇ ਹੁਣ ਕਿੰਨਾ ਕੁ ਡੈਟ ਇਸ ਸਮੇਂ ਦੇਸ਼ ਦੇ ਵਿੱਚ ਹੈ, ਕੋਈ ਅੰਕੜੇ ਦੇਣੇ ਚਾਹੋਗੇ?
ਦੇਖੋ ਜਗਦੀਸ਼ ਜੀ, ਜਿਹੜੀ ਪ੍ਰੀ ਪੈਨਡੈਮਿਕ ਸਿਚੁਏਸ਼ਨ ਸੀ ਉਸ ਟਾਈਮ ਕੈਨੇਡਾ ਦਾ ਡੈਟ ਜਿਹੜਾ ਸੀ ਉਹ 768 ਬਿਲੀਅਨ ਦੇ ਕਰੀਬ ਸੀ, ਯਾਨੀ ਕਿ ਉਹ ਤੁਹਾਡਾ ਜਿਹੜਾ 30% ਆਫ ਜੀ ਡੀ ਪੀ ਬਣਦਾ ਸੀ। ਲੇਕਿਨ ਹੁਣ ਜਿਹੜਾ ਨਵਾਂ ਇਨਫੋਰਮੇਸ਼ਨ ਹੈਗੀ ਹੈ ਜਿਹਦੇ ਵਿੱਚ ਪ੍ਰੀਵੀਅਸ 87 ਤੋਂ ਪਹਿਲੇ ਵੀ ਜਿਹੜੀ ਸਿਚੁਏਸ਼ਨ ਸੀ, ਗੌਰਮੈਂਟ 250 ਬਿਲੀਅਨ ਦੇ ਕਰੀਬ ਉਹਨਾਂ ਨੇ ਆਲਰੇਡੀ ਐਡੀਸ਼ਨਲ ਡੈਟ ਜਿਹੜਾ ਹੈ ਇਕੱਠਾ ਕਰ ਲਿਆ ਸੀ, ਬਿਕਾਸ ਆਫ ਸਰਵ ਕਹਿ ਲਓ ਜਾਂ ਬਿਕਾਸ ਆਫ ਹੋਰ ਸਬਸਿਡੀ ਜਾਂ ਜਿਹੜਾ ਹੋਰ ਵੀ ਅਮਾਊਂਟ ਹੈਗੇ ਆ। ਤੇ ਉਹਦੇ ਨਾਲ ਜਿਹੜਾ ਹੈਗਾ ਹੁਣ ਟੋਟਲ ਕੈਨੇਡਾ ਦਾ ਡੈਟ ਜਿਹੜਾ ਹੈਗਾ ਉਹ 1100 ਬਿਲੀਅਨ ਦੇ ਕਰੀਬ ਹੋ ਜਾਣਾ ਉਹਦੇ ਨਾਲ,
ਸੋ ਟ੍ਰਿਲੀਅਨ ਤੋਂ ਟੱਪ ਗਿਆ,
ਟ੍ਰਿਲੀਅਨ ਤੋਂ ਟੱਪ ਜਾਣਾ ਉਹਨੇ। ਔਰ ਉਹਦੇ ਨਾਲ ਕੀ ਹੋਣਾ ਕਿ ਤੁਹਾਡੀ ਜੀ ਡੀ ਪੀ ਦਾ ਜਿਹੜਾ ਹੈਗਾ 50% ਤੋਂ ਵੀ ਕ੍ਰੋਸ ਕਰ ਜਾਣਾ ਉਹਨੇ। ਲੇਕਿਨ ਗੌਰਮੈਂਟ ਜਿਹੜੀ ਹੈਗੀ ਹੈ ਇਸ ਟਾਈਮ ਦੇ ਉੱਤੇ ਉਹ ਇਸ ਚੀਜ਼ ਨੂੰ ਜ਼ਿਆਦਾ ਨੈਗੇਟਿਵਲੀ ਨਹੀਂ ਲੈ ਰਹੀ ਜਾਂ ਉਸ ਚੀਜ਼ ਨੂੰ ਕੌਨਫੀਡੈਂਟਲੀ ਇਸ ਲਈ ਕਹਿ ਰਹੀ ਹੈਗੀ ਹੈ ਕਿਉਂਕਿ ਉਹ ਇੱਕ ਟਾਈਮ ਐਸਾ ਸੀ ਕਿ ਜਿਹਦੇ ਅੰਦਰ ਕੈਨੇਡਾ ਦਾ ਡੈਟ ਟੂ ਜੀ ਡੀ ਪੀ ਰੇਸ਼ੋ ਜਿਹੜਾ ਸੀ ਉਹ 66% ਸੀ, ਹੋਰ ਉਹ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਨੇ ਕਿ ਵੀ ਹਾਲੇ ਵੀ ਬਿਲੋ 50 ਹੈਗਾ ਤੇ ਰੀਜ਼ਨੇਬਲ ਹੈਗਾ। ਔਰ ਦੂਜਾ ਜਿਹੜਾ ਗੌਰਮੈਂਟ ਇਸ ਚੀਜ਼ ਦੇ ਉੱਤੇ ਕੌਨਫੀਡੈਂਟ ਹੈਗੀ ਹੈ ਕਿ ਕਰੰਟ ਜਿਹੜੇ ਇੰਟਰਸਟ ਰੇਟ ਹੈਗੇ ਆ ਉਹ ਬਹੁਤ ਹੀ ਜ਼ਿਆਦਾ ਲੋਅ ਹੈਗੇ ਆ, ਉਸ ਕਰਕੇ ਜਿਹੜੀ ਉਹਨਾਂ ਦੀ ਡੈਟ ਸਰਵਿਸ ਹੈਗੀ ਹੈ ਉਹ ਜ਼ਿਆਦਾ ਅਫੈਕਟ ਨਹੀਂ ਕਰਦੀ, ਕਿਉਂਕਿ ਇੱਕ ਟਾਈਮ ਐਸਾ ਸੀ ਕਿ ਤੁਹਾਨੂੰ ਟੋਟਲ ਤੁਹਾਡੀ ਜੀ ਡੀ ਪੀ ਦਾ 34 ਯਾਨੀ ਡਾਲਰ ਦਾ 34% ਜਿਹੜਾ ਹੈਗਾ ਤੁਹਾਨੂੰ ਉਹ ਸਿਰਫ ਡੈਟ ਨੂੰ ਰੀਪੇ ਕਰਨ ਦਾ ਇੰਟਰਸਟ ਹੀ ਦੇਣਾ ਪੈ ਜਾਂਦਾ ਸੀ ਇੱਕ ਟਾਈਮ ਦੇ ਉੱਤੇ, ਲੇਕਿਨ ਅੱਜ ਦੀ ਰੇਟ ਦੇ ਉੱਤੇ ਹਾਰਡਲੀ 2% ਵੀ ਨਹੀਂ ਹੋਣਾ ਉਹ। ਤੇ ਇਸ ਕਰਕੇ ਗੌਰਮੈਂਟ ਜਿਹੜੀ ਹੈਗੀ ਉਹ ਕੋਨਫੀਡੈਂਟ ਹੈਗੀ ਹੈ ਕਿ ਵੀ ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣਾ, ਕਿ ਐਸ ਲੌਂਗ ਐਸ ਤੁਹਾਡੇ ਇੰਟਰਸਟ ਰੇਟ ਜਿਹੜੇ ਹੈਗੇ ਆ ਉਹ ਨੀਚੇ ਰਹਿੰਦੇ ਆ। ਪਲੱਸ ਗੌਰਮੈਂਟ ਦੇ ਜਿਹੜੇ ਬੌਂਡ ਜਿਹਦੇ ਵਿੱਚ ਉਹ ਆਪਣੇ ਬੋਰੋਇੰਗ ਕਰਦੇ ਹੈਗੇ ਆ ਉਹਦੀ ਜਿਹੜੀ ਰੇਟਿੰਗ ਹੈਗੀ ਹੈ ਹਲੇ ਵੀ ਕੈਨੇਡਾ ਦੀ ਵੀ ਬੜੀ ਅੱਛੀ ਹੈਗੀ ਹੈ ਕਿ ਉਹਨਾਂ ਨੂੰ ਈਜ਼ੀਲੀ ਜਿਹੜੀ ਹੈ ਡੈਟ ਅਵੇਲੇਬਲ ਹੋ ਜਾਂਦਾ ਹੈਗਾ। ਇਸ ਕਰਕੇ ਇਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈ ਰਿਹਾ ਇਸ ਸਟੇਜ ਦੇ ਉੱਤੇ, ਲੇਕਿਨ ਹਾਂ ਆਉਣ ਵਾਲੇ ਟਾਈਮ ਦੇ ਉੱਤੇ ਜੇ ਗਵਰਨਮੈਂਟ ਨੂੰ ਅਗਰ ਆਪਣਾ ਡੈਟ ਕੰਮ ਕਰਨਾ ਹੈਗਾ ਤਾਂ ਜਾਂ ਤੇ ਉਹਨਾਂ ਨੂੰ ਆਪਣਾ ਟੈਕਸਿਸ ਵਗੈਰਾ ਜਿਹੜੇ ਹੈਗੇ ਆ ਉਹ ਵਧਾਉਣੇ ਪੈਣੇ ਆ, ਜਾਂ ਉਹਨਾਂ ਨੂੰ ਕੋਈ ਨਵੇਂ ਤਰੀਕੇ ਢੂੰਡਣੇ ਪੈਣੇ ਆ ਜਿਹਦੇ ਨਾਲ ਉਹ ਆਪਣੀ ਇਕਾਨਮੀ ਨੂੰ ਐਕਸਪੈਂਡ ਕਰ ਪਾਉਣ ਜਿਹਦੇ ਵਿੱਚ ਉਹਨਾਂ ਦੀ ਇਨਕਮ ਜਿਹੜੀ ਆ ਉਹ ਵਧੇ ਐਕਚੁਅਲੀ।
ਜੀ ਅੱਛਾ, ਜਦੋਂ 66% ਜੀ ਡੀ ਪੀ ਦਾ ਡੈਟ ਰੇਸ਼ੋ ਹੋ ਗਈ ਸੀਗੀ ਤੇ ਉਦੋਂ ਫਿਰ ਉਹਨੂੰ ਘੱਟ ਕਰਨ ਦੇ ਲਈ ਕੀ ਕੀਤਾ ਸੀਗਾ ਸਰਕਾਰ ਨੇ?
ਦੇਖੋ ਉਸ ਟਾਈਮ ਤੱਕ ਮੈਂ ਗੱਲ ਦੱਸਿਆ 1990 ਦੇ ਅੰਦਰ ਤੁਹਾਡਾ ਜੀ ਐਸ ਟੀ ਵਗੈਰਾ ਜਿਹੜਾ ਹੈਗਾ ਨਾ ਉਹ ਇੰਨਾ ਉਹ ਨਹੀਂ ਸੀ ਉਸ ਟਾਈਮ ਦੇ ਉੱਤੇ।
ਸੋ ਉਹ ਤੋਂ ਬਾਅਦ ਆ ਜਿਹੜਾ ਇਹ ਸਾਡਾ ਟੈਕਸ ਜੰਪ ਕਰਕੇ 13% 14% ਤੇ ਚਲਾ ਗਿਆ ਸੀਗਾ।
ਜੇ ਗਵਰਨਮੈਂਟ 1% ਵੀ ਤੁਹਾਡੀ ਜੀ ਐਸ ਟੀ ਦਾ ਰੇਟ ਵਧਾ ਦਿੰਦੀ ਹੈ ਨਾ, ਅਗਰ 5% ਤੋਂ ਜੀ ਐਸ ਟੀ 6% ਕਰ ਦਿੰਦੀ ਹੈ ਤਾਂ ਟੋਟਲ ਐਚ ਐਸ ਟੀ ਮਿਲਾ ਕੇ 13% ਹੈਗਾ, 13 ਦਾ ਅਗਰ 14 ਵੀ ਹੋ ਜਾਂਦਾ
ਹਟੂਗੀ।
ਦੇਖੋ ਡੈਟ ਜਿਹੜਾ ਹੈਗਾ ਕਿਸੇ ਵੀ ਕੰਟਰੀ ਦੇ ਲਈ ਉਹ ਠੀਕ ਨਹੀਂ ਹੁੰਦਾ ਐਕਚੁਅਲੀ ਕਿਸੇ ਵੀ, ਅਗਰ ਤੁਸੀਂ ਆਪਣੀ ਹੀ ਸਿਚੁਏਸ਼ਨ ਅਸੀਂ ਅਗਰ ਆਪਣੀ ਸਿਚੁਏਸ਼ਨ ਲੈਂਦਾ ਕਿ ਮੈਂ ਮੇਰੇ ਕੋਲ ਘਰ ਦਾ ਘਰ ਦੇ ਉੱਤੇ ਮੋਰਗੇਜ ਹੈਗੀ ਔਰ ਮੇਰੀ ਇਨਕਮ ਇੰਨੀ ਨਹੀਂ ਹੈਗੀ ਤੇ ਮੈਂ ਕੀ ਕਰਦਾ ਕਿ ਵੀ ਮੈਨੂੰ ਲੱਗਦਾ ਕਿ ਵੀ ਮੇਰੇ ਕੋਲ ਹੁਣ ਇਨਕਮ ਤੇ ਹੈ ਨਹੀਂ ਤੇ ਮੈਂ ਕੀ ਕਰਦਾ ਕਿ ਆਪਣੇ ਘਰ ਦੀ ਬੇਸਮੈਂਟ ਕਿਰਾਏ ਤੇ ਦੇ ਦਿੰਦਾ ਕਿ ਚਲੋ ਮੇਰੀ ਥੋੜੀ ਜਿਹੀ ਇਨਕਮ ਆ ਜਾਏ, ਬਟ ਫਿਰ ਵੀ ਮੈਨੂੰ ਲੱਗਦਾ ਕਿ ਚਲੋ ਮੇਰੇ ਕੋਲ ਬੇਸਮੈਂਟ ਕਿਰਾਏ ਤੇ ਦੇ ਕੇ ਵੀ ਜਿਹੜੀ ਹੈਗੀ ਹੈ ਅਗਰ ਮੇਰੇ ਕੋਲ ਇਨਕਮ ਸਫੀਸ਼ੀਐਂਟ ਨਹੀਂ ਆਈ ਤੇ ਫਿਰ ਮੈਂ ਕੀ ਕਰਦਾ ਕਿ ਆਪਣੇ 1-2 ਰੂਮ ਵੀ ਨਾਲ ਦੇ ਦੇਣਾ ਐਡ ਕਰ ਦਿੰਦਾ। ਉਸ ਤਰੀਕੇ ਨਾਲ ਮਤਲਬ ਅਗਰ ਕੰਟੀਨਿਊਸਲੀ ਡੈਟ ਰਹਿੰਦਾ ਸਾਡੀ ਸਿਚੁਏਸ਼ਨ ਜਿਹੜੀ ਹੈ ਫਿਰ ਉਹ ਅੱਗੇ ਆਉਣ ਵਾਲੇ ਟਾਈਮ ਦੇ ਅੰਦਰ ਇੰਨੀ ਹੈਲਥੀ ਨਹੀਂ ਹੁੰਦੀ, ਬਟ ਹਾਂ ਫੋਰ ਦਾ ਟਾਈਮ ਬੀਂਗ ਕਰੰਟਲੀ ਕੋਈ ਫਰਕ ਐਸ ਸੱਚ ਨਹੀਂ, ਜ਼ਿਆਦਾ ਮੇਜਰ ਇੰਪੈਕਟ ਨਹੀਂ ਪੈ ਰਿਹਾ, ਲੇਕਿਨ ਜਿਸ ਦਿਨ ਮਾਰਕੀਟ ਸਿਚੁਏਸ਼ਨ ਚੇਂਜ ਹੁੰਦੀ ਹੈ ਜਾਂ ਇੰਟਰਸਟ ਰੇਟ ਉੱਪਰ ਜਾਂਦੇ ਹੈਗੇ ਤਾਂ ਉਹਦਾ ਇੰਪੈਕਟ ਜਿਹੜਾ ਹੈਗਾ ਇਮੀਡੀਏਟਲੀ ਉਹ ਨਜ਼ਰ ਆਏਗਾ ਸਾਨੂੰ ਉਹਦਾ।
ਗਰੋਵਰ ਸਾਹਿਬ ਥੈਂਕ ਯੂ ਸੋ ਮੱਚ, ਕੁਛ ਆਉਂਦੇ ਵਿੱਚ ਹੋਰ ਕਹਿਣਾ ਚਾਹੋ? ਟੈਕਸ ਦਾ ਜਿਹੜਾ ਭਰਨ ਦਾ ਸਮਾਂ ਉਹ ਲੰਘ ਚੁੱਕਿਆ ਹੈ, ਜਿਨ੍ਹਾਂ ਨੇ ਨਹੀਂ ਭਰਿਆ ਉਹਨਾਂ ਨੂੰ ਕੋਈ ਕੁਇਕਲੀ ਨਸੀਹਤ ਦੇਣੀ ਚਾਹੋ?
ਹਾਂਜੀ ਜਗਦੀਸ਼ ਜੀ, ਆਪਣਾ ਟੈਕਸ ਦਾ ਜਿਹੜਾ ਸੋਲ ਪ੍ਰੋਪਰਾਈਟਰ ਜਿਹੜੇ ਬਿਜ਼ਨਸ ਕਰਦੇ ਸੀ ਉਹਨਾਂ ਦਾ ਟੈਕਸ ਦਾ ਜਿਹੜਾ ਹੈਗਾ ਟਾਈਮ ਤਾਂ ਉਹ 15 June ਦੀ ਡੈਡਲਾਈਨ ਸੀ ਉਹ ਨਿਕਲ ਗਿਆ ਹੈਗਾ, ਲੇਕਿਨ ਗਵਰਨਮੈਂਟ ਨੇ ਇੰਨਾ ਕਿਹਾ ਹੈਗਾ ਕਿ ਐਜ਼ ਲੌਂਗ ਐਜ਼ ਤੁਸੀਂ ਆਪਣੇ ਟੈਕਸਿਸ ਜਿਹੜੇ ਹੈਗੇ ਆ ਵਿਦਇਨ ਦੀ 31 August ਤੱਕ ਜਾਂ ਐਚ ਐਸ ਟੀ ਦੀ ਪੇਮੈਂਟ ਜਿਹੜੀ ਹੈ ਉਹ 30 June ਤੱਕ ਅਗਰ ਤੁਸੀਂ ਕਰ ਦਿੰਦੇ ਹੈਗੇ ਹੋ ਤਾਂ ਉਹ ਜਿਹੜੇ ਹੈਗੇ ਆ ਉਹ ਇਸ ਚੀਜ਼ ਨੂੰ ਪੁਸ਼ ਨਹੀਂ ਕਰਨਗੇ ਇੰਟਰਸਟ ਜਾਂ ਪੈਨਲਟੀ ਦੇ ਲਈ, ਤੇ ਐਜ਼ ਲੌਂਗ ਐਜ਼ ਤੁਸੀਂ ਅਗਰ ਆਪਣੀ ਪੇਮੈਂਟ 31 August ਤੱਕ ਕਰ ਦਿੰਦੇ ਹੈਗੇ ਹੋ ਤਾਂ ਕੋਈ ਦਿੱਕਤ ਨਹੀਂ ਆਏਗੀ ਉਹਦੇ ਵਿੱਚ। ਇਸ ਤੋਂ ਇਲਾਵਾ ਅਗਰ ਕਿਸੇ ਨੂੰ ਕੋਈ ਵੀ ਟੈਕਸ ਜਾਂ ਅਕਾਊਂਟਿੰਗ ਰਿਲੇਟਡ ਕੋਈ ਵੀ ਕੁਐਸਚਨ ਹੋਏ ਤਾਂ ਉਹ ਮੇਰੇ ਆਫਿਸ ਮੈਨੂੰ ਕਾਲ ਕਰ ਸਕਦੇ ਹੈਗੇ ਜੀ 905-205-0193 ਦੇ ਉੱਤੇ। ਜੀ
905-247-0193 ਹਰਚਰਨ ਗਰੋਵਰ ਜੀ ਦਾ ਨੰਬਰ ਹੈ, 905-247-0193 905-247-0193 3895 ਡਰਾਈਵ ਦੀ ਯੂਨਿਟ 214 ਦੇ ਵਿੱਚ ਇਹਨਾਂ ਦਾ ਦਫ਼ਤਰ ਸਥਿਤ ਹੈ, ਡੇਰੀ ਐਂਡ ਡਿਕਸੀ ਦੇ ਏਰੀਏ 'ਚ, ਈਸਟ ਆਫ ਡਿਕਸੀ ਜਿਹੜੀ ਨੀਲੀ ਬਿਲਡਿੰਗ ਹੈ ਬਿਲਕੁਲ ਸੋਕਰ ਫੀਲਡ ਦੇ ਨਾਲ, ਉਹਦੇ ਵਿੱਚ ਇਹਨਾਂ ਦਾ ਆਫਿਸ ਹੈ 214 ਨੰਬਰ ਦੇ ਵਿੱਚ, ਸੰਪਰਕ ਕਰ ਸਕਦੇ ਹੋ 905-247-0193 905-247-0193। ਥੈਂਕ ਯੂ ਸੋ ਮੱਚ ਗਰੋਵਰ ਸਾਹਿਬ,
ਥੈਂਕ ਯੂ ਵੈਰੀ ਮੱਚ ਜਗਦੀਸ਼ ਜੀ, ਟਾਈਮ ਦੇ ਲਈ
ਧੰਨਵਾਦ ਜੀ। ਪ੍ਰੋਗਰਾਮ ਖਾਉਟ ਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। AAA ਲੈਂਡਸਕੇਪਿੰਗ ਦਾ ਨੰਬਰ ਦੇਣਾ ਚਾਹਾਂਗਾ 647-784-1213 647-784-1213। ਤੁਸੀਂ ਕੋਈ ਵੀ ਘਰ ਦੇ ਵਿੱਚ ਵਧੀਆ ਬੂਟੇ ਲਗਵਾਉਣਾ ਚਾਹੁੰਦੇ ਹੋ, ਘਰ ਦੀ ਲੈਂਡਸਕੇਪਿੰਗ ਕਰਵਾਉਣੀ ਚਾਹੁੰਦੇ ਹੋ ਤਾਂ AAA ਲੈਂਡਸਕੇਪਿੰਗ ਨੂੰ ਕਾਲ ਕਰ ਲੈਣੀ 647-784-1213 647-784-1213 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਅਤੇ ਅਗਲੀਆਂ ਜਿਹੜੀਆਂ ਖਬਰਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਤੁਹਾਡੇ ਤੱਕ ਸਪੋਂਸਰ ਕੀਤਾ ਜਾ ਰਿਹਾ ਗੁਰਸ਼ਰਨ ਬੌਬੀ ਸਿੱਧੂ ਜੀ ਵੱਲੋਂ। 647-539-3020 ਇਹਨਾਂ ਨੰਬਰ ਹੈ, ਕਿਤੇ ਵੀ ਕੋਈ ਐਕਸੀਡੈਂਟ ਦੇ ਵਿੱਚ ਸੱਟ ਪੇਟ ਲੱਗ ਗਈ ਹੈ ਅਤੇ ਉਹਦੇ ਲਈ ਕਲੇਮ ਲੈਣਾ ਚਾਹੁੰਦੇ ਹੋ ਤਾਂ ਹਰ ਆਪਣੇ ਬੌਬੀ ਸਿੱਧੂ ਪਾਰਟਨਰ ਨੇ ਸਟਾਈਨਮਿੰਟਸ ਐਂਡ ਐਸੋਸੀਏਟਸ ਅਤੇ ਹੈਰੀ ਸਟਾਈਨਮਿੰਟਸ ਦੇ ਨਾਲ ਕੰਮ ਕਰ ਰਹੇ ਨੇ ਇਸ ਸਮੇਂ। ਹੈਰੀ ਸਟਾਈਨਮਿੰਟਸ ਜਿਹੜੇ ਕਿ ਸਰਟੀਫਾਈਡ ਐਜ਼ ਸਪੈਸ਼ਲਿਸਟ ਬਾਏ ਦਾ ਲਾਅ ਸੁਸਾਇਟੀ ਆਫ ਓਨਟਾਰੀਓ ਐਂਡ ਸਿਵਲ ਲਿਟੀਗੇਸ਼ਨ CPP ਡਿਸਬਿਲਟੀ ਦੇ ਵਿੱਚ ਮਹਾਰਤ ਰੱਖਦੇ ਨੇ। ਡਿਸਬਿਲਟੀ ਕਲੇਮ ਦੇ ਵਿੱਚ ਕੋਈ ਅਪੀਲ ਆ ਗਈ ਤੁਹਾਡੀ ਤਾਂ ਗੁਰਸ਼ਰਨ ਬੌਬੀ ਸਿੱਧੂ ਦਾ ਨਾਂ ਹੈ ਇੱਕ ਜਿਹੜਾ ਇਹਨਾਂ ਕੇਸਿਸ ਨੂੰ ਜਿੱਤਣ ਦੇ ਵਾਲਿਆਂ ਦੇ ਵਿੱਚ ਲਿਆ ਜਾਂਦਾ। ਨੰਬਰ ਇਹਨਾਂ ਨੋਟ ਕਰ ਲਓ 647-539-3020 ਇਹਨਾਂ ਦਾ ਨੰਬਰ ਹੈ। asianfoodcenter.com ਗਰੋਸਰੀ ਕਰਨ ਦੇ ਲਈ asianfoodcenter.com ਦੇ ਉੱਤੇ ਤੁਸੀਂ ਵਿਜ਼ਿਟ ਕਰਨਾ, asianfoodcenter.com ਦੇ ਉੱਤੇ ਤੁਸੀਂ ਜਾਣਾ। ਇਹਨਾਂ ਖਬਰਾਂ ਨੂੰ ਬਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵੀ ਸਪੋਂਸਰ ਕਰ ਰਿਹਾ। ਅਗਰ ਤੁਸੀਂ ਆਪਣੇ ਟਰੱਕ ਦੀ ਰਿਪੇਅਰ ਕਰਾ ਰਹੇ ਹੋ, ਟਰੱਕ ਦੀ ਰਿਪੇਅਰ ਦੀ ਪ੍ਰਾਈਸ ਜਿਹੜੀ ਕਾਫੀ ਮਹਿੰਗੀ ਹੋ ਗਈ ਹੈ, ਟਰੱਕ ਜ਼ਿਆਦਾ ਰਿਪੇਅਰ ਮੰਗਦਾ, ਉਹਦੇ ਲਈ ਇਹ ਫਾਈਨੈਂਸ ਵੀ ਕਰ ਦਿੰਦੇ ਨਾਲ ਹੀ ਤੁਹਾਡੇ ਟਰੱਕ ਦੀ ਰਿਪੇਅਰ ਸਾਰੀ ਦੀ ਸਾਰੀ। ਤੁਸੀਂ ਸਹਾਨ ਕਿਸ਼ਤਾਂ ਦੇ ਵਿੱਚ ਵੀ ਇਹ ਸਾਰੀਆਂ ਪੇਮੈਂਟਾਂ ਅਦਾ ਕਰ ਸਕਦੇ ਹੋ। ਤੁਸੀਂ ਆਪਣਾ ਕੰਮ ਨਾ ਰੋਕੋ, ਬਰੈਂਪਟਨ ਟਰੱਕ ਰਿਪੇਅਰ ਦੇ ਉੱਤੇ ਆਪਣਾ ਟਰੱਕ ਲੈ ਕੇ ਜਾਵੋ। 905-790-1221 ਇਹਨਾਂ ਨੰਬਰ ਹੈ, 905-790-1221 ਬਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, 905-790-1221 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਆਓ ਫਿਰ ਜੁੜਦੇ ਹਾਂ ਪੰਜਾਬ ਦੇ ਨਾਲ, ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਸਵਰਨਜੀਤ ਮੋਗਾ। 9:30 ਗੁਰਸ਼ਰਨ ਬੌਬੀ ਸਿੱਧੂ ਜੀ ਮੇਰੇ ਨਾਲ ਗੱਲਬਾਤ ਕਰਨਗੇ, ਔਰ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾਣੀ ਹੈ, ਔਰ ਕੱਲ੍ਹ ਜਿਹੜੀ ਫਰੈਂਚ ਡਿਬੇਟ ਹੋਈ ਉਸ ਦੇ ਉੱਤੇ ਗੱਲਬਾਤ ਕਰਾਂਗੇ। ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਪ੍ਰੈਸ ਰਿਲੀਜ਼ ਕੀਤੀ ਗਈ ਹੈ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਜਿਹੜਾ ਮੁਖੀ ਹੈ, ਡਾਇਰੈਕਟਰ ਹੈ ਪੀਟਰ ਜਾਸ਼ੁਆ, ਉਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਔਰ 2-3 ਦਿਨ ਤੋਂ ਲਗਾਤਾਰ ਇਸ ਮੁੱਦੇ ਦੇ ਉੱਤੇ ਮੈਂ ਗੱਲਬਾਤ ਕਰਦਾ ਆ ਰਿਹਾ ਹਾਂ, ਸੋ ਇਹਦੇ ਦਾ ਵੀ ਥੋੜ੍ਹਾ ਜਿਹਾ ਐਨਾਲਿਸਿਸ ਕੀਤਾ ਜਾਵੇਗਾ। ਔਰ ਕੱਲ੍ਹ ਪ੍ਰੋਟੈਸਟ ਹੋਇਆ ਬਰੈਂਪਟਨ ਤੋਂ ਲੈ ਕੇ ਮਿਸਾਗਾ ਦੇ ਤੱਕ, ਜਿੱਥੇ ਪੀਲ ਸਕੂਲ ਬੋਰਡ ਦਾ ਹੈੱਡ ਆਫਿਸ ਦਾ ਉੱਥੇ ਤੱਕ। ਇਹ ਤੋਂ ਇਲਾਵਾ ਹੋਰ ਕੁਝ ਇੱਕ ਲੋਕਲ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਾਂਗੇ। ਅਤੇ ਇਹ ਖਬਰ ਹੁਣ ਵੈਸੇ ਕੱਲ੍ਹ ਦੀ ਸੀਗੀ ਕਿ ਨਾ, ਹੁਣ ਬਾਹਰ ਆਉਣ ਤੋਂ ਬਾਅਦ ਇਹ ਖਬਰ ਥੋੜ੍ਹੀ ਜਿਹੀ ਹੋਰ ਅਹਿਮੀਅਤ ਹੋ ਗਈ ਆਪਣੀ ਕਮਿਊਨਿਟੀ ਦੇ ਵਿੱਚ। ਆਪਣੇ ਦੋ ਨੌਜਵਾਨ ਨੇ ਜਿਹੜੇ ਬਾਰਡਰ ਦੇ ਉੱਤੇ ਫੜੇ ਗਏ ਨੇ, $5 million ਦੇ ਮੈਰੋਵਾਨਾ ਲੈ ਕੇ ਜਾ ਰਹੇ ਸਨ, ਸੋ ਉਹਦੀ ਵੀ ਗੱਲਬਾਤ ਕੀਤੀ ਜਾਵੇਗੀ। ਸਵਰਨਜੀਤ ਗੋ ਐਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 18 ਜੂਨ, ਦੇਸੀ ਮਹੀਨਾ 5 ਹਾੜ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਭਾਰਤ ਵਿੱਚ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਮੰਗ ਨੇ ਫੜਿਆ ਜ਼ੋਰ, ਕਈ ਥਾਵਾਂ ਤੇ ਚੀਨੀ ਸਮਾਨ ਅੱਗ ਦੇ ਹਵਾਲੇ। ਦੇਸ਼ ਵਿੱਚ ਕੋਰੋਨਾ ਨੇ ਫਿਰ ਮਾਰੀ ਛਾਲ, ਪਿਛਲੇ 24 ਘੰਟਿਆਂ ਵਿੱਚ 12,881 ਨਵੇਂ ਮਾਮਲੇ ਆਏ ਸਾਹਮਣੇ। ਪੰਜਾਬ ਵਿੱਚ ਲੋਕਡਾਊਨ ਸਖ਼ਤ ਕਰਨ ਦੀ ਤਿਆਰੀ, ਲਏ ਜਾ ਸਕਦੇ ਹਨ ਵੱਡੇ ਫੈਸਲੇ। ਯੂਪੀ ਵਿੱਚ 30,000 ਸਿੱਖਾਂ ਦੇ ਉਜਾੜੇ ਦਾ ਮਾਮਲਾ ਗਰਮਾਇਆ, ਕੈਪਟਨ ਗ੍ਰਹਿ ਮੰਤਰੀ ਕੋਲ ਚੁੱਕਣਗੇ ਮੁੱਦਾ। ਪੰਜਾਬ ਭਰ ਦੀਆਂ ਪ੍ਰੈਸ ਕਲੱਬਾਂ ਵੱਲੋਂ ਸਿੱਧੂ ਮੂਸੇਵਾਲਾ ਖਿਲਾਫ਼ ਰੋਸ ਮੁਜ਼ਾਹਰੇ।
ਸਵਰਨਜੀਤ ਜੀ, ਜਾਂ ਤਾਂ ਤੁਸੀਂ ਬਾਹਰ ਬੈਠੇ ਹੋ, ਅੱਜ ਪੰਜਾਬ ਦੇ ਵਿੱਚ ਹਵਾ ਚੱਲ ਰਹੀ ਹੈ, ਅਤੇ ਜਾਂ ਫਿਰ ਫੋਨ, ਜਿਵੇਂ ਕਈ ਵਾਰੀ ਮੈਂ ਫੋਨ ਕਰਦਾ ਹੁੰਦਾ, ਦਾੜੀ ਜਾਂ ਮੁੱਛ ਹੈ ਉਹਦੇ ਨਾਲ ਟਕਰਾਉਂਦਾ, ਆਵਾਜ਼ ਕਰਦਾ ਰਹਿੰਦਾ, ਸੋ ਥੋੜ੍ਹਾ ਜਿਹਾ ਇਹਨੂੰ ਠੀਕ ਕਰੋ, ਅਤੇ ਕਾਫ਼ੀ ਦੋਵਾਂ 'ਚੋਂ ਇੱਕ ਚੀਜ਼ ਦੀ ਆਵਾਜ਼ ਆ ਜਿਹੜੀ ਫੋਨ ਦੇ ਵਿੱਚ ਆ ਰਹੀ ਹੈ।
ਮੈਨੂੰ ਇੱਕ ਮਿੰਟ ਦਿਓ
ਜੀ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਆਵਰ ਹੋਮ ਐਂਡ ਅਪਲਾਇੰਸਿਸ, ਆਵਰ ਹੋਮ ਐਂਡ ਅਪਲਾਇੰਸਿਸ ਦਾ ਨੰਬਰ ਹੈ 416-792-0877, 416-792-0877 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਆਵਰ ਹੋਮ ਅਪਲਾਇੰਸਿਸ 44 ਫਾਸਕਿਨ ਡਰਾਈਵ ਦੇ ਉੱਤੇ ਸਥਿਤ ਹੈ। 416-792-0877 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਮੌਰਗੇਜ ਚਾਹੀਦੀ ਹੈ ਤਾਂ ਜਸਵਿੰਦਰ ਜਜ਼ਬਾਨ ਹੋਣਾ ਦਾ ਨੰਬਰ ਨੋਟ ਕਰ ਲਓ, ਕਾਲ ਮੌਰਗੇਜ ਤੋਂ ਨੇ ਇਹ। ਔਰ ਤੁਸੀਂ ਸੈਕਿੰਡ ਮੌਰਗੇਜ ਲੈਣੀ ਹੈ ਜਾਂ ਫਿਰ ਤੁਸੀਂ ਫਸਟ ਮੌਰਗੇਜ, ਮੌਰਗੇਜ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈ, 647-968-7573, 647-968-7573 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਪਾਪੂਲਰ ਟਾਇਰ ਦਾ ਨੰਬਰ ਨੋਟ ਕਰੋ, 905-672-6665, 905-672-6665 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਆਓ ਫਿਰ ਇੱਕ ਵਾਰ ਫਿਰ ਤੋਂ ਸਵਰਨਜੀਤ ਮੋਗਾ ਹਾਜ਼ਰ ਹੈ ਤੁਹਾਡੀ ਸੇਵਾ ਵਿੱਚ। ਸਵਰਨਜੀਤ ਗੋ ਹੈਡ ਪਲੀਜ਼।
ਖਬਰਾਂ ਦਾ ਸਿਲਸਿਲਾ ਜਾਰੀ ਹੈ ਜੀ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਦੀ ਘੁਸਪੈਠ ਅਤੇ ਭਾਰਤੀ ਫੌਜੀ ਨਾਲ ਸੰਘਰਸ਼ ਤੋਂ ਬਾਅਦ ਭਾਰਤ ਵਿੱਚ ਆਯਾਤ ਉਤਪਾਦਾਂ ਦੇ ਬਾਈਕਾਟ ਦੀ ਆਵਾਜ਼ ਬੁਲੰਦ ਹੋਣ ਨਾਲ ਚੀਨ ਦੇ ਹੱਥ ਪੈਰ ਫੁੱਲਣ ਲੱਗ ਪਏ ਨੇ। ਦਰਅਸਲ 15-16 ਜੂਨ ਨੂੰ ਗਲਵਾਨ ਘਾਟੀ ਵਿੱਚ ਰਾਤ ਹੋਏ ਸੰਘਰਸ਼ ਵਿੱਚ ਇੱਕ ਕਰਨਲ ਸਮੇਤ 20 ਭਾਰਤੀ ਫੌਜੀ ਸ਼ਹੀਦ ਹੋਏ ਹਨ। ਚੀਨ ਵੱਲੋਂ 20 ਵੱਡੀ ਗਿਣਤੀ ਵਿੱਚ ਫੌਜੀਆਂ ਦੇ ਮਾਰੇ ਜਾਣ ਦੀ ਖਬਰ ਹੈ। ਹਾਲਾਂਕਿ ਚੀਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਭਾਰਤ ਵਿੱਚ ਚੀਨ ਦੇ ਉਤਪਾਦਾਂ ਦੇ ਬਾਈਕਾਟ ਦੀ ਮੰਗ ਉੱਠ ਰਹੀ ਹੈ। ਬੁੱਧਵਾਰ ਨੂੰ ਚੀਨ ਵਿਰੁੱਧ ਪੂਰੇ ਦੇਸ਼ ਵਿੱਚ ਥਾਂ ਥਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਅਤੇ ਚੀਨੀ ਸਮਾਨ ਨੂੰ ਅੱਗ ਦੇ ਹਵਾਲੇ ਵੀ ਕੀਤਾ ਗਿਆ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਸ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਸਰਹੱਦ ਸੰਘਰਸ਼ ਤੋਂ ਬਾਅਦ ਭਾਰਤ ਵਿੱਚ ਚੀਨ ਦਾ ਬਾਈਕਾਟ ਕਰਨ ਦੀ ਆਵਾਜ਼ ਬੁਲੰਦ ਹੋਈ ਹੈ। ਸਰਹੱਦ ਮਾਮਲੇ ਤੇ ਨਿਵੇਸ਼ ਅਤੇ ਕਾਰੋਬਾਰ ਨੂੰ ਬਿਨਾਂ ਸੋਚ ਵਿਚਾਰ ਦੇ ਜੋੜਨਾ ਤਰਕਸ਼ੀਲ ਨਹੀਂ ਹੈ। ਇੱਕ ਹੋਰ ਟਵੀਟ ਵਿੱਚ ਮਾਹਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਜੇਕਰ ਆਪਸੀ ਸਬੰਧ ਆਮ ਨਹੀਂ ਹੋਏ ਤਾਂ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਜੇਕਰ ਸਥਿਤੀ ਸਪਸ਼ਟ ਨਹੀਂ ਹੋਈ ਤਾਂ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਕਾਰੋਬਾਰ ਨੂੰ 20% ਦਾ ਝਟਕਾ ਲੱਗ ਸਕਦਾ ਹੈ। ਭਾਰਤ ਚੀਨ ਕਾਰੋਬਾਰ ਦੇ ਅੰਕੜਿਆਂ ਮੁਤਾਬਕ 2018-19 ਵਿੱਚ ਦੋਹਾਂ ਦੇਸ਼ਾਂ ਵਿਚਾਲੇ ਦੋ ਪੱਖੀ ਕਾਰੋਬਾਰ ਕਰੀਬ $88 ਅਰਬ ਦਾ ਰਿਹਾ ਸੀ। ਭਾਰਤ ਦਾ ਕਾਰੋਬਾਰ ਘਾਟਾ ਕਰੀਬ $52 ਅਰਬ ਰਿਹਾ। ਪਿਛਲੇ ਕਈ ਸਾਲਾਂ ਤੋਂ ਚੀਨ ਨਾਲ ਲਗਾਤਾਰ ਵਾਧਾ ਹੋਇਆ ਕਾਰੋਬਾਰ ਘਾਟਾ ਭਾਰਤ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਚੀਨ ਦੇ ਬਾਜ਼ਾਰ ਤੱਕ ਹਾਲਾਂਕਿ ਭਾਰਤ ਦੀ ਵੱਧ ਪਹੁੰਚ ਅਤੇ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੇ ਮੌਜੂਦਾ ਕਾਰੋਬਾਰ ਯੁੱਧ ਕਾਰਨ ਪਿਛਲੇ ਸਾਲ ਭਾਰਤ ਤੋਂ ਚੀਨ ਨੂੰ ਨਿਰਯਾਤ ਵਧਾ ਕੇ $18 ਅਰਬ ਤੇ ਪਹੁੰਚ ਗਿਆ, ਜੋ ਸਾਲ 2017-18 'ਚ $13 ਅਰਬ ਸੀ। ਇਸ ਦੌਰਾਨ ਚੀਨ ਤੋਂ ਭਾਰਤ ਦਾ ਆਯਾਤ ਵੀ $76 ਅਰਬ ਤੋਂ ਘੱਟ ਹੋ ਕੇ $70 ਅਰਬ ਰਹਿ ਗਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਕਿਹਾ ਕਿ ਚੀਨ ਦੀ ਸਰਹੱਦੀ ਰੱਖਿਆ ਕਰ ਰਹੇ ਸਾਰੇ ਭਾਰਤੀ ਜਵਾਨਾਂ ਕੋਲ ਹਥਿਆਰ ਹੁੰਦੇ ਨੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਨਾਲ ਹਿੰਸਕ ਝੜਪ 'ਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਨੂੰ ਲੈ ਕੇ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਸਾਡੇ ਫੌਜੀਆਂ ਨੂੰ ਸ਼ਹੀਦ ਹੋਣ ਲਈ ਨਿਹੱਥੇ ਕਿਉਂ ਭੇਜਿਆ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ 1996 ਤੋਂ 2005 ਤੱਕ ਹੋਏ ਦੋ ਪੱਖੀ ਸਮਝੌਤਿਆਂ ਦੇ ਪ੍ਰਬੰਧਾਂ ਅਨੁਸਾਰ ਦੋਹਾਂ ਦੇਸ਼ਾਂ ਦੀਆਂ ਫੌਜਾਂ ਹਥਿਆਰਾਂ ਦੀ ਵਰਤੋਂ ਨਹੀਂ ਕਰਦੀਆਂ ਹਨ। ਰਾਹੁਲ ਗਾਂਧੀ ਵੱਲੋਂ ਸਵਾਲ ਕੀਤੇ ਜਾਣ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ, ਅਸੀਂ ਤੱਥ ਨੂੰ ਸਪਸ਼ਟ ਕਰ ਦਈਏ, ਸਰਹੱਦ ਡਿਊਟੀ ਤੇ ਸਾਰੇ ਫੌਜੀ ਆਪਣੇ ਕੋਲ ਹਥਿਆਰ ਰੱਖਦੇ ਨੇ, ਖਾਸ ਕਰਕੇ ਜਦੋਂ ਚੌਕੀ ਤੋਂ ਬਾਹਰ ਨਿਕਲਦੇ ਨੇ। ਜਵਾਨਾਂ ਨੇ 15 ਜੂਨ ਨੂੰ ਗਲਵਾਨ ਵਿੱਚ ਵੀ ਅਜਿਹਾ ਹੀ ਕੀਤਾ ਸੀ। ਲੰਬੇ ਸਮੇਂ ਤੋਂ ਚੱਲੇ ਆ ਰਹੇ ਚਲਨ 1996 ਅਤੇ 2005 ਦੇ ਸਮਝੌਤਿਆਂ ਅਨੁਸਾਰ ਟਕਰਾਅ ਦੌਰਾਨ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸੋਮਵਾਰ ਨੂੰ ਗਲਵਾਨ ਘਾਟੀ ਵਿੱਚ ਦੋਹਾਂ ਫੌਜਾਂ ਦਰਮਿਆਨ ਹੋਈ ਭਿਆਨਕ ਝੜਪ 'ਚ ਇੱਕ ਕਰਨਲ ਸਮੇਤ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ। ਚੀਨ ਨੇ ਹਤਾਹਤਾਂ ਦੀ ਗਿਣਤੀ ਬਾਰੇ ਹਾਲੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟੇ ਦੇ ਅੰਦਰ 12,882 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 334 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲਾ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਹੁਣ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 3,66,946 ਹੈ, ਜਿਨ੍ਹਾਂ ਚੋਂ 12,237 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 7,390 ਮਰੀਜ਼ ਠੀਕ ਵੀ ਹੋਏ ਨੇ। ਹੁਣ ਇਸ ਬਿਮਾਰੀ ਤੋਂ ਜੰਗ ਲੜ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,94,325 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਤਾਲਾਬੰਦੀ ਵਿੱਚ ਹੋਰ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਵਿੱਚ ਪਿਛਲੇ 1 ਮਹੀਨੇ ਦੌਰਾਨ ਲਗਭਗ 43,000 ਲੋਕ ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ਤੋਂ ਪਰਤ ਚੁੱਕੇ ਨੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਰਾਜ ਵਿੱਚ ਬਾਹਰੋਂ ਲੋਕ ਵਾਪਸ ਆਉਣ ਕਾਰਨ ਕੋਰੋਨਾ ਦਾ ਫੈਲਾਅ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਬਾਹਰੋਂ ਆਏ ਲੋਕਾਂ ਦੁਆਰਾ ਕੁਆਰੰਟੀਨ ਦੀ ਉਲੰਘਣਾ ਦੀਆਂ ਘਟਨਾਵਾਂ ਵੀ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੀਆਂ ਨੇ। ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਵੀ ਰਾਜਾਂ ਵੱਲੋਂ ਮਿਲੇ ਫੀਡਬੈਕ ਤੋਂ ਬਾਅਦ ਤਾਲਾਬੰਦੀ ਨੂੰ ਸਖ਼ਤ ਕਰ ਸਕਦਾ ਹੈ। ਇਸ ਦੇ ਤਹਿਤ ਸਿਰਫ ਉਹ ਲੋਕ ਜਿਨ੍ਹਾਂ ਦੀਆਂ ਨੌਕਰੀਆਂ ਉਹਨਾਂ ਦੇ ਘਰਾਂ ਤੋਂ ਬਾਹਰ ਨੇ ਉਹਨਾਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਵੇਗੀ। ਬਾਜ਼ਾਰਾਂ ਵਿੱਚ ਭੀੜ ਨੂੰ ਰੋਕਣ ਲਈ ਪਰਿਵਾਰ ਦੇ ਸਿਰਫ 1 ਮੈਂਬਰ ਨੂੰ ਘਰ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇਗੀ। ਸਕੂਲੀ ਬੱਚੇ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਘਰੋਂ ਬਾਹਰ ਨਿਕਲ ਤੇ ਸਖ਼ਤ ਪਾਬੰਦੀ ਹੋਵੇਗੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਜੁਰਮਾਨੇ ਦੀ ਵੱਡੀ ਰਕਮ ਲੈ ਰਹੀ ਹੈ, ਪਰ ਆਮ ਲੋਕਾਂ ਦੀ ਜ਼ਿੰਦਗੀ ਸਰਕਾਰ ਲਈ ਵਧੇਰੇ ਕੀਮਤੀ ਹੈ। ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ 1 ਜੁਲਾਈ ਤੋਂ ਤਾਲਾਬੰਦੀ ਦੇ ਨਵੇਂ ਆਦੇਸ਼ ਤਹਿਤ ਵੱਖ ਵੱਖ ਪਾਬੰਦੀਆਂ ਲਾਗੂ ਕਰੇਗਾ। ਇਸ ਤੋਂ ਬਾਅਦ ਪੰਜਾਬ ਸਰਕਾਰ ਨਵੇਂ ਨਿਯਮਾਂ ਦਾ ਐਲਾਨ ਕਰ ਸਕਦੀ ਹੈ। ਪੰਜਾਬ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ ਵਿੱਚ ਕਨਫਰਮਡ ਕੇਸਾਂ ਦੀ ਗਿਣਤੀ 3497 ਹੈ, ਜਿਨ੍ਹਾਂ ਵਿੱਚੋਂ 2538 ਠੀਕ ਹੋ ਚੁੱਕੇ ਨੇ, 78 ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ 23268 ਲੋਕ ਇਸ ਵਕਤ ਕੁਆਰੰਟਾਈਨ ਦੇ ਵਿੱਚ ਹਨ। ਯੂਪੀ ਵਿੱਚ 30,000 ਤੋਂ ਵੱਧ ਸਿੱਖ ਕਿਸਾਨਾਂ ਦੇ ਉਜਾੜੇ ਦਾ ਮੁੱਦਾ ਗਰਮਾਇਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਮੁੱਦੇ ਤੇ ਯੋਗੀ ਆਦਿੱਤਯ ਨਾਥ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕਰਨਗੇ। ਕੈਪਟਨ ਨੇ 3 ਪੀੜ੍ਹੀਆਂ ਤੋਂ ਯੂਪੀ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਦੇ ਉਜਾੜੇ ਦੀਆਂ ਮੀਡੀਆ ਰਿਪੋਰਟਾਂ ਤੇ ਵੀ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਖ਼ਬਰਾਂ ਸਹੀ ਨੇ ਤਾਂ ਇਹ ਚਿੰਤਾਜਨਕ ਹੈ। ਇੱਕ ਬਿਆਨ ਵਿੱਚ ਕੈਪਟਨ ਨੇ ਕਿਹਾ ਕਿ ਉਹ ਅਮਿਤ ਸ਼ਾਹ ਤੇ ਯੋਗੀ ਦੋਵਾਂ ਨੂੰ ਪੱਤਰ ਲਿਖਣਗੇ ਤੇ ਸੱਚਾਈ ਜਾਣਨਗੇ, ਅਸੀਂ ਇਸ ਦਾ ਕਾਰਨ ਵੀ ਪੁੱਛਾਂਗੇ। ਉਹਨਾਂ ਕਿਹਾ ਕਿ ਅਜਿਹੀ ਕਾਰਵਾਈ ਭਾਰਤ ਦੇ ਸੰਘੀ ਢਾਂਚੇ ਦੇ ਵਿਰੁੱਧ ਹੈ ਤੇ ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਦੀ ਆਜ਼ਾਦੀ ਦਿੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਨੇ ਕਿ ਇਹ ਪਰਿਵਾਰ ਰਾਮਪੁਰ, ਬਿਜਨੌਰ ਅਤੇ ਲਖੀਮਪੁਰ ਜ਼ਿਲ੍ਹਿਆਂ ਵਿੱਚ ਵੱਸ ਗਏ ਸੀ ਤੇ ਹੁਣ ਉਹਨਾਂ ਦੀਆਂ 3 ਪੀੜ੍ਹੀਆਂ ਨੇ। 1980 ਵਿੱਚ ਉਹਨਾਂ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮਾਲਕੀ ਵੀ ਹਾਸਲ ਕੀਤੀ ਸੀ। ਰਿਪੋਰਟਾਂ ਵਿੱਚ ਕਿਹਾ ਗਿਆ ਕਿ ਇਹ ਸਿੱਖ ਪਰਿਵਾਰ 1947 ਵਿੱਚ ਵੰਡ ਵੇਲੇ ਉੱਤਰ ਪ੍ਰਦੇਸ਼ 'ਚ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ 17 ਪਿੰਡਾਂ ਵਿੱਚ ਵੱਸ ਗਏ ਸਨ। ਆਪਣੀ ਸਖ਼ਤ ਮਿਹਨਤ ਨਾਲ ਜੰਗਲ ਦੇ ਖੇਤਰ ਨੂੰ ਕਾਸ਼ਤ ਯੋਗ ਜ਼ਮੀਨ ਵਿੱਚ ਬਦਲ ਦਿੱਤਾ ਸੀ। ਉਧਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਉੱਤਰ ਪ੍ਰਦੇਸ਼ ਦੇ ਬਿਜਨੌਰ, ਰਾਮਪੁਰ, ਲਖੀਮਪੁਰ ਅਤੇ ਨਾਨਕ ਮੱਤਾ ਵਿੱਚ ਹਜ਼ਾਰਾਂ ਸਿੱਖ ਕਿਸਾਨ ਪਰਿਵਾਰਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਜਬਰਨ ਬੇਦਖਲੀ ਦੇ ਮਾਮਲੇ ਸਬੰਧੀ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨਾਲ ਗੱਲਬਾਤ ਕੀਤੀ ਹੈ। ਉਹਨਾਂ ਸਬੰਧੀ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਇਹਨਾਂ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਅਨਿਆਂ ਨਹੀਂ ਹੋਵੇਗਾ। ਨਾਲ ਹੀ ਹਰਸਿਮਰਤ ਬਾਦਲ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਕਿਸਾਨਾਂ ਦੀ ਦੁਰਦਸ਼ਾ ਬਾਰੇ ਜਾਣੂ ਕਰਾਉਣ ਲਈ ਉਹਨਾਂ ਨਾਲ ਮੁਲਾਕਾਤ ਵੀ ਕਰੇਗਾ। ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਅਸਲ ਲੀਹਾਂ ਤੇ ਲਿਆਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਮੋਗਾ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਜਦੋਂ ਸਾਬਕਾ ਸੂਚਨਾ ਕਮਿਸ਼ਨਰ ਸਰਦਾਰ ਨਧੜਕ ਸਿੰਘ ਬਰਾੜ ਨੇ ਪ੍ਰਸ਼ਾਸਨਿਕ ਅਹੁਦੇ ਤੋਂ ਰਿਟਾਇਰ ਹੁੰਦਿਆਂ ਹੀ ਮੁੜ ਸਿਆਸਤ ਵਿੱਚ ਨਵੀਂ ਬਾਰੀ ਖੇਡਣ ਲਈ ਸੁਖਦੇਵ ਸਿੰਘ ਢੀਂਡਸਾ ਨਾਲ ਹੱਥ ਮਿਲਾ ਲਿਆ ਹੈ। ਜਸਵਿੰਦਰ ਸਿੰਘ ਖਾਲਸਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਧੜਕ ਸਿੰਘ ਬਰਾੜ ਪੰਜਾਬ ਦੀ ਸਿਆਸਤ ਵਿੱਚ ਸਾਫ਼ ਸੁਥਰੀ ਪਰਛਾਈ ਅਤੇ ਜੋੜ ਤੋੜ ਦੀ ਰਾਜਨੀਤੀ ਲਈ ਮੰਨਿਆ ਜਾਂਦਾ ਚਿਹਰਾ ਹੈ। ਮਰਹੂਮ ਗੁਰਚਰ ਸਿੰਘ ਟੋਡਾ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਨਧੜਕ ਸਿੰਘ ਬਰਾੜ ਨੇ ਹਮੇਸ਼ਾ ਬੇਦਾਗ ਰਹਿ ਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਤੱਕ ਦੇ ਅਹਿਮ ਅਹੁਦਿਆਂ ਤੇ ਕੰਮ ਕੀਤਾ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਨਧੜਕ ਸਿੰਘ ਬਰਾੜ ਵੱਲੋਂ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਾ ਪੰਜਾਬ ਦੀ ਸਿਆਸਤ ਵਿੱਚ ਨਵਾਂ ਉਬਾਲ ਲਿਆਵੇਗਾ। ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਖਿਲਾਫ਼ ਕੀਤੀ ਗਈ ਘਟੀਆ ਬਿਆਨਬਾਜ਼ੀ ਤੇ ਧਮਕੀਆਂ ਦਿੱਤੇ ਜਾਣ ਤੋਂ ਬਾਅਦ ਪੰਜਾਬ ਭਰ ਦੇ ਮੀਡੀਆ ਵਿੱਚ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ ਭਰ ਦੇ ਪ੍ਰੈਸ ਕਲੱਬਾਂ ਵੱਲੋਂ ਇਕਜੁੱਟਤਾ ਦਿਖਾਉਂਦਿਆਂ ਆਪੋ ਆਪਣੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਿੱਧੂ ਮੂਸੇਵਾਲਾ ਖਿਲਾਫ਼ ਕਾਰਵਾਈ ਕਰਵਾਉਣ ਲਈ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਇਸੇ ਲੜੀ ਤਹਿਤ ਅੱਜ ਬਰਨਾਲਾ ਪ੍ਰੈਸ ਕਲੱਬ ਅਤੇ ਜ਼ਿਲ੍ਹੇ ਭਰ ਦੇ ਵੱਖ ਵੱਖ ਸਟੇਸ਼ਨਾਂ ਦੇ ਪ੍ਰੈਸ ਕਲੱਬਾਂ ਵੱਲੋਂ ਸਿੱਧੂ ਮੂਸੇਵਾਲਾ ਖਿਲਾਫ਼ ਮੁਜ਼ਾਹਰਾ ਕਰਦਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਸਬੰਧੀ SSP ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਪ੍ਰਧਾਨ ਚੇਤਨ ਸ਼ਰਮਾ ਨੇ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਅਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਆਰਮਸ ਐਕਟ ਅਤੇ ਹੋਰਨਾਂ ਧਾਰਾਵਾਂ ਤਹਿਤ ਪਰਚਾ ਦਰਜ ਹੋਇਆ ਸੀ, ਪਰ ਇਸ ਸਭ ਦੇ ਬਾਵਜੂਦ ਕਰੀਬ 2 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਸਿੱਧੂ ਮੂਸੇਵਾਲਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਬਰਨਾਲਾ ਪੁਲਿਸ ਵੱਲੋਂ ਪੁੱਛਗਿੱਛ ਲਈ ਉਸਨੂੰ 2 ਵਾਰ ਬੁਲਾਇਆ ਗਿਆ, ਪਰ ਉਹ ਪੇਸ਼ ਨਹੀਂ ਹੋਇਆ। ਉਸਦੇ ਬਰਨਾਲਾ ਪੁਲਿਸ ਅੱਗੇ ਪੇਸ਼ ਨਾ ਹੋਣ ਦੀਆਂ ਆਪਣੀਆਂ ਡਿਊਟੀ ਅਨੁਸਾਰ ਮੀਡੀਆ ਵੱਲੋਂ ਲਗਾਤਾਰ ਖ਼ਬਰਾਂ ਲਾਈਆਂ ਜਾ ਰਹੀਆਂ ਨੇ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ, ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ,
ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਸਿਮ ਫਰੇਟ ਸਿਸਟਮ ਨੂੰ ਏਜ਼ਡ ਟੀਮ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਲੋੜ ਹੈ। 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ। ਡੈਡੀਕੇਟਡ ਅਤੇ ਓਪਨ ਬੋਰਡ, ਬ੍ਰੈਂਡ ਨਿਊ ਅਤੇ ਆਟੋਮੈਟਿਕ ਟਰੱਕ, 1.23 ਸੈਂਟ ਪਰ ਮਾਈਲਸ ਅਤੇ 7 ਸੈਂਟ ਕੈਬ ਫਿਊਲ ਦਿੱਤੇ ਜਾਂਦੇ ਹਨ। ਬਾਕੀ ਸਾਰਾ ਖਰਚਾ ਕੰਪਨੀ ਪੇ ਕਰਦੀ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ 6472723220, 6472732320।
ਗੁਰਸ਼ਰਨ ਬੋਬੀ ਸਿੱਧੂ, ਸਟਾਈਨਮੈਂਟਸ ਐਂਡ ਐਸੋਸੀਏਟਸ ਦੇ ਪਾਰਟਨਰ, ਮੁਫਤ ਸਲਾਹ, ਫੀਸ ਸੈਟਲਮੈਂਟ ਤੋਂ ਬਾਅਦ 647-539-3020 ਇਹਨਾਂ ਦਾ ਨੰਬਰ ਹੈ। ਹਰ ਵੀਰਵਾਰ ਸਾਡੇ ਨਾਲ ਗੱਲਬਾਤ ਕਰਦੇ ਨੇ। ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਦਿੰਦੇ ਆ ਰਹੇ ਨੇ, 2 ਦਹਾਕੇ ਹੋ ਚੁੱਕੇ ਨੇ ਇਹਨਾਂ ਨੂੰ ਆਪਣੀਆਂ ਸੇਵਾਵਾਂ ਦਿੰਦੇ ਹਾਂ। ਜਦੋਂ ਕੁ ਮੈਂ ਮੀਡੀਆ ਦੇ ਵਿੱਚ ਆਇਆ ਸੀਗਾ ਉਦੋਂ ਤੋਂ ਹੀ, ਲਗਭਗ ਉਦੋਂ ਤੋਂ ਹੀ ਗੁਰਸ਼ਰਨ ਬੋਬੀ ਸਿੱਧੂ ਜੀ ਇਸ ਬਿਜ਼ਨਸ ਦੇ ਵਿੱਚ ਆਏ ਸੀਗੇ ਔਰ ਉਦੋਂ ਤੋਂ ਹੀ ਲਗਾਤਾਰ ਇਹ ਆਪਣੀਆਂ ਸੇਵਾਵਾਂ ਇਸ ਖੇਤਰ ਦੇ ਵਿੱਚ ਪ੍ਰਦਾਨ ਕਰਦੇ ਆ ਰਹੇ ਨੇ। ਬੋਬੀ ਸਿੱਧੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ
ਜੀ। ਔਰ ਲਗਾਤਾਰ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ ਹੋ, ਨਵੇਂ ਨਵੇਂ ਕੋਰਸਿਸ ਐਜੂਕੇਸ਼ਨ ਦੇ ਕਰਦੇ ਰਹਿੰਦੇ ਹੋ ਔਰ ਅਪੀਲ ਦੇ ਕੇਸ ਆ ਤੁਹਾਡੇ ਇਸ ਸਮੇਂ ਕਾਫੀ ਉਹਨਾਂ ਦੀ ਚਰਚਾ ਹੈ, ਜਿਹੜੇ ਕੁਝ ਇੱਕ ਲੇਟਲੀ ਜਿੱਤੇ ਨੇ, ਕੁਝ ਇੱਕ ਸਾਨੂੰ ਉਹਨਾਂ ਬਾਰੇ ਚਾਨਣਾ ਪਾਉਣਾ ਚਾਹੋਗੇ?
ਹਾਂਜੀ ਜਗਦੀਸ਼ ਜੀ, ਮੈਂ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਕਿਸੇ ਵੀ ਬਿਜ਼ਨਸ 'ਚ ਚਾਹੇ ਰੀਅਲ ਸਟੇਟ 'ਚ ਤੁਸੀਂ ਮੀਡੀਆ ਦੇ ਵਿੱਚ ਵੀ ਆ ਜਗਦੀਸ਼ ਜੀ, ਤੁਹਾਨੂੰ ਨਾਲ ਦੀ ਨਾਲ ਸਮੇਂ ਦੇ ਨਾਲ ਆਪਣੀ ਤਿਆਰੀ ਰੱਖਣੀ ਪੈਂਦੀ ਆ। ਜਿਵੇਂ ਤੁਸੀਂ ਜ਼ਿਕਰ ਕੀਤਾ, ਜਦੋਂ ਮੀਡੀਆ ਦੇ ਵਿੱਚ ਤੁਸੀਂ ਉਹਨਾਂ ਦਿਨਾਂ 'ਚ ਮੈਂ ਇਸ ਖੇਤਰ 'ਚ ਆਇਆ ਆ, ਮੈਂ ਵੀ ਸ਼ੋਰ ਹੈ 2 ਸਾਲਾਂ 'ਚ ਮੈਂ ਤੁਹਾਡੇ ਵੀ ਬੜੀ ਤਬਦੀਲੀ ਦੇਖੀ ਹੈ ਕਿ ਜਿਵੇਂ ਜਿਵੇਂ ਸਮਾਂ ਚੇਂਜ ਹੁੰਦਾ ਰਿਹਾ ਤੁਸੀਂ ਵੀ ਉਸਦੇ ਅਨੁਸਾਰ ਆਪਣੇ ਆਪ ਨੂੰ ਢਾਲਦੇ ਰਹੇ ਐਂਡ ਸਾਨੂੰ ਕਰਨਾ ਵੀ ਪੈਂਦਾ ਆ।
ਅੱਛਾ ਬਾਬੂ ਸਿੰਘ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਪਹਿਲੀ ਵਾਰੀ ਮੈਂ ਤੁਹਾਨੂੰ ਜਦੋਂ ਮਿਲਿਆ ਕਬੱਡੀ ਦੀ ਗਰਾਊਂਡ ਦੇ ਵਿੱਚ, ਕਬੱਡੀ ਦੀ ਸਟੇਜ ਦੇ ਉੱਤੇ ਮਿਲਿਆ ਅੰਟਾਰੀਓ ਖਾਲਸਾ ਦਰਬਾਰ ਦੀ ਜਿਹੜੀ ਆਪਾਂ ਸਟੇਡੀਅਮ ਬਣਾਇਆ ਸੀ ਉਹਦੇ 'ਚ ਤੁਸੀਂ ਸਟੇਜ ਦੇ ਉੱਤੇ ਸੀਗੇ ਅਤੇ ਬੜੀ ਚਰਚਾ ਸੀਗੀ ਤੁਹਾਡੀ। ਉਦੋਂ ਸਾਰੇ ਪੁੱਛਦੇ ਸੀ ਕਿ ਇਹ ਮੁੰਡਾ ਕੌਣ ਆ ਗਿਆ ਬਈ, ਉਦੋਂ ਤੁਹਾਡੇ 'ਤੇ ਰੰਗ ਰੂਪ ਵੀ ਸੋਹਣਾ ਹੁੰਦਾ ਸੀਗਾ ਅਤੇ ਬੋਲਦੇ ਤੁਸੀਂ ਪਹਿਲਾਂ ਤੋਂ ਹੀ ਸੋਹਣੇ ਹੋ ਅਤੇ ਸਟੇਜ ਦੇ ਉੱਤੇ ਤੁਸੀਂ ਬੋਲ ਰਹੇ ਸੀਗੇ ਅਤੇ ਅਸੀਂ ਤਾਂ ਉਦੋਂ ਹਜੇ ਖੇਡਣ ਵਾਲਿਆਂ 'ਚ ਸੀਗੇ ਅਤੇ ਤੁਸੀਂ ਹਜੇ ਸਟੇਜ ਦੇ ਉੱਤੇ ਬੋਲਣ ਵਾਲਿਆਂ 'ਚੋਂ ਸੀਗੇ। ਕਿਹੜਾ ਸਾਲ ਸੀਗਾ ਉਹ?
ਪਰ ਮੈਨੂੰ ਇੰਨਾ ਪਤਾ ਜਗਦੀਸ਼ ਜੀ, ਵੈਸੇ ਮੈਂ ਇੱਕ ਗੱਲ ਤੋਂ ਤੁਹਾਨੂੰ ਥੋੜਾ ਜਿਹਾ ਨਾਰਾਜ਼ ਆ, ਰੰਗ ਰੂਪ ਉਦੋਂ ਸੋਹਣਾ ਸੀ, ਹੁਣ ਵੀ ਮੈਨੂੰ ਲੱਗਦਾ ਬਹੁਤ ਠੀਕ ਠਾਕ ਹੀ ਆ, ਇੰਨਾ ਤੁਸੀਂ ਮੈਨੂੰ ਨਜ਼ਰ ਆ ਲਿਆ।
ਅੱਜ ਜਦੋਂ ਆਪਾਂ ਪੁਰਾਣੀਆਂ ਫੋਟੋਆਂ ਦੇਖਦੇ ਹਾਂ, ਜਿਵੇਂ ਮੈਂ ਆਪਣੀ ਪੁਰਾਣੀ ਫੋਟੋਆਂ ਦੇਖਦਾ ਹਾਂ ਅਤੇ ਮੇਰੇ ਲੰਮੇ ਲੰਮੇ ਕਰਲੀ ਵਾਲ ਹੈ ਨਾ ਅਤੇ ਕੱਟਵੀਂ ਦਾੜੀ ਅਤੇ ਐਨ ਲਾਇਆ ਹੁੰਦਾ ਸੀ, ਪੂਰਾ ਡਿਜ਼ਾਇਨ ਜਿਹਾ ਬਣਾਇਆ ਹੁੰਦਾ ਸੀ ਦਾੜੀ ਮੁੱਛ ਦਾ, ਅਤੇ ਬਹੁਤ ਸਾਰੇ ਲੋਕ ਹੋਰ ਵੀ ਇੱਦਾਂ ਲੰਬੇ ਵਾਲ ਜੇ ਅਸੀਂ ਪੁਰਾਣੇ ਜਿਹੜੇ ਪੁਰਾਣੇ ਸਾਡੇ ਖਿਡਾਰੀ ਨੇ ਬੰਤ ਨਿੱਜਰ ਦੀਆਂ ਫੋਟੋਆਂ ਦੇਖਾਂ, ਉਹਨੇ ਵੀ ਲੰਬੇ ਕਰਲੀ ਵਾਲ ਰੱਖੇ ਹੁੰਦੇ ਸੀਗੇ, ਸਾਰੇ ਅਸੀਂ ਛੱਲੇ ਪਵਾਉਣ ਦੇ ਸ਼ੌਕੀਨ ਸੀਗੇ ਅਤੇ ਹੋਰ ਵੀ ਅਸੀਂ ਉਦੋਂ ਦੇ ਜਿਹੜੀਆਂ ਫੋਟੋਆਂ ਦੇਖਦੇ ਹਾਂ ਆਪਣੇ ਮਿੱਤਰਾਂ ਦੋਸਤਾਂ ਦੀਆਂ, ਸਰੀਰ ਸਾਡੇ ਥੋੜ੍ਹੇ ਜਿਹੇ ਹਲਕੇ ਹੁੰਦੇ ਸੀਗੇ ਅਤੇ ਉਹ ਡਿਫਰੈਂਟ ਜਿਹੀਆਂ ਲੱਗਦੀਆਂ ਨੇ ਥੋੜ੍ਹੀਆਂ ਜਿਹੀਆਂ, ਪਰ ਉਹਨੂੰ ਜੇ ਅਸੀਂ ਕੰਪੈਰੀਜ਼ਨ ਕਰਦੇ ਹਾਂ ਹੁਣ ਕਈ ਵਾਰੀ ਐਂ ਲੱਗਦਾ ਹੁੰਦਾ ਕਿ ਹੁਣ ਅਸੀਂ ਪਹਿਲਾਂ ਨਾਲੋਂ ਸੋਹਣੇ ਹੀ ਲੱਗਦੇ ਹਾਂ।
ਅਜੀਬ
ਜਿਹਾ ਲੱਗ ਰਿਹਾ ਜੇ ਇੰਡੀਆ ਵਾਲੀਆਂ ਫੋਟੋਆਂ ਦੇਖਦੀ ਹੈ, ਬੈਲ ਬੋਟਮ ਕਿੰਨੀ 22 ਇੰਚ ਦੀ ਮੂਰੀ ਰਖਵਾਉਂਦੇ ਹੁੰਦੇ ਸੀ ਉੱਥੇ।
ਬਿਲਕੁਲ ਜੀ, ਜਗਦੀਸ਼ ਜੀ ਇੰਡੀਆ ਵਾਲੇ ਕੱਪੜੇ ਹੁਣ ਦੇਖਦੇ ਹਾਂ ਤੇ ਲੱਗਦਾ ਕਿ ਪਤਾ ਨਹੀਂ ਕਿਹੜੀ ਦੁਨੀਆ ਸੀ ਉਸ ਵੇਲੇ।
ਚਲੋ ਆਓ ਥੋੜ੍ਹੀ ਜਿਹੀ ਗੱਲ ਕਰੀਏ ਹੁਣ ਇੱਥੇ ਦੀ, ਪਹਿਲਾਂ ਆਪਣੇ ਅੱਜ ਕਾਫੀ ਬਿਜ਼ੀ ਹੋਣਾ ਕੰਮ ਆਪਣਾ, ਹੁਣ ਤੁਸੀਂ ਲੌਕ ਕਰ ਲਓ, 9:57 'ਤੇ ਤੁਹਾਨੂੰ ਰੁਖਸਤ ਕਰਾਂਗਾ, ਤੁਹਾਨੂੰ ਤੁਹਾਤੋਂ ਇਜਾਜ਼ਤ ਲਵਾਂਗਾ। ਸੋ 9:57 ਤੱਕ ਆਪਣਾ ਤੁਹਾਡਾ ਸਾਥ ਰਹਿਣਾ, ਪਹਿਲਾਂ ਆਪਾਂ ਬਿਜ਼ਨਸ ਦੀ ਗੱਲ ਕਰਨੀ ਹੈ। ਮੈਂ ਇੱਕ ਵਾਰੀ ਫਿਰ ਦੱਸ ਦਵਾਂ, ਮੇਰੇ ਵੱਲੋਂ ਪੂਰੀ ਰਿਕਮੈਂਡੇਸ਼ਨ ਹੈ ਕਿ ਅਗਰ ਕਿਤੇ ਵੀ ਐਕਸੀਡੈਂਟ ਦੇ ਵਿੱਚ ਕੋਈ ਸੱਟ ਪੇਟ ਲੱਗ ਗਈ ਹੈ, ਉਹਦੇ ਲਈ ਤੁਸੀਂ ਮੈਕਸੀਮਮ ਕਲੇਮ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਟੀਮ ਜੋ ਕਿ ਐਕਸਪਰਟ ਹੈ, ਅੱਜ ਤੱਕ ਕੋਈ ਕੰਪਲੇਂਟ ਨਹੀਂ ਆਏਗੀ, 647-539-3020 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਅਪਡੇਟ ਕਰ ਦਿਓ, ਸਾਡੇ ਸਰੋਤਿਆਂ ਨੂੰ ਕੁਛ ਹਿੰਟਸ ਦੇ ਦਿਓ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦੇ ਦਿਓ ਪਹਿਲਾਂ।
ਜਗਦੀਸ਼ ਜੀ, ਮੈਂ ਇਹੀ ਬੇਨਤੀ ਕਰੂੰਗਾ ਕਿ ਅਗਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਆ ਤੇ ਖਾਸ ਕਰਕੇ ਐਕਸੀਡੈਂਟ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਜੋ ਤੁਹਾਨੂੰ ਕਾਲ ਕਰਦੀ ਆ, ਸਟੇਟਮੈਂਟ ਦੇਣ ਤੋਂ ਪਹਿਲਾਂ ਕਿਰਪਾ ਕਰਕੇ ਕਿਸੇ ਦੀ ਸਲਾਹ ਲੈ ਲਓ। ਮੈਂ ਤਾਂ ਇਹ ਰਿਕਮੈਂਡ ਕਰੂੰਗਾ ਕਿ ਸਾਡੀ ਸਲਾਹ ਲਓ, ਜਿਵੇਂ ਤੁਸੀਂ ਦੱਸਿਆ ਸਾਡਾ ਅਰੈਸਟਡ ਆ, ਮੇਰੇ ਪਾਰਟਨਰ ਸਿਵਲ ਲਿਟੀਗੇਸ਼ਨ ਸਰਟੀਫਾਈਡ ਸਪੈਸ਼ਲਿਸਟ ਨੇ ਲਾਅ ਸੋਸਾਇਟੀ ਮਟੀਰੀ ਵੱਲੋਂ, ਮੈਨੂੰ ਵੀ 20 ਸਾਲ ਦਾ ਤਜਰਬਾ ਆ, ਤੇ ਸਾਡੀ ਅੱਛੀ ਟੀਮ ਹੈਗੀ ਆ, ਸਾਡੇ ਕੋਲ ਕੋਰਟਸ ਤੇ ਜਾਣ ਦੀ, ਮੇਰੇ ਪਾਰਟਨਰ ਸੁਪਰੀਮ ਕੋਰਟ ਤੱਕ ਗਏ ਹੋਏ ਨੇ, ਜਦੋਂ ਕੈਟਾਸਟ੍ਰੋਫਿਕ ਡੈਫੀਨੇਸ਼ਨ ਤਬਦੀਲੀ ਲਿਆਉਣੀ ਸੀ ਉਹਨਾਂ ਨੇ ਕੇਸ ਲੜਿਆ ਸੀਗਾ, ਮੈਂ ਕਹਿੰਦੇ ਬਹੁਤ ਵਾਰ ਟ੍ਰਿਬਿਊਨਲ ਪੇਸ਼ ਹੋ ਚੁੱਕਾ ਆ, ਤੇ ਐਕਸੀਡੈਂਟ ਬੈਨੀਫਿਟਸ ਦੇ ਵਿੱਚ ਇੱਕ ਵੱਡੀ ਮੈਨੂੰ ਜਿੱਤ ਪ੍ਰਾਪਤ ਹੋਈ ਸੀ ਜਦੋਂ ਇਹ ਤਬਦੀਲੀ ਲਿਆਉਣੀ ਸੀ ਕਿ ਬੰਦਾ ਜੇ ਲੇਟ ਅਪਲਾਈ ਕਰੇ ਉਹਨੂੰ ਬੈਨੀਫਿਟ ਲੱਗ ਸਕਦੇ ਆ ਕਿ ਨਹੀਂ। ਸੋ ਸਾਡੇ ਕੋਲ ਸਹੀ ਤਰ੍ਹਾਂ ਦਾ ਤਜਰਬਾ ਹੈਗਾ ਆ, ਤੇ ਮੈਂ ਇਹੀ ਬੇਨਤੀ ਕਰੂੰਗਾ ਕਿ ਸਟੇਟਮੈਂਟ ਦੇਣ ਤੋਂ ਪਹਿਲਾਂ ਸਾਨੂੰ ਕਾਲ ਕਰ ਲਓ, ਕਿਉਂਕਿ ਕਈ ਵਾਰੀ ਜਗਦੀਸ਼ ਜੀ ਜਦੋਂ ਤੁਸੀਂ ਪਹਿਲੀ ਸਟੇਟਮੈਂਟ ਕੋਈ ਇਹੋ ਜਿਹੀ ਦੇ ਦਿੰਦੇ ਆ ਉਹਦੇ ਵਿੱਚ ਅਸੀਂ ਚਾਹ ਕੇ ਵੀ ਬਾਅਦ ਵਿੱਚ ਕੁਝ ਤਬਦੀਲੀ ਨਹੀਂ ਕਰ ਪਾਉਂਦੇ। ਸੋ ਇਹ ਕਈ ਵਾਰੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਹਾਨੂੰ ਕਿਹੜੇ ਬੈਨੀਫਿਟ ਇਲੀਜੀਬਿਲਿਟੀ ਹੋ ਸਕਦੀ ਹੈ, ਤੁਸੀਂ ਉਦੋਂ ਗਲਤੀ ਕਰ ਦਿੰਦੇ ਆ। ਸੋ ਇੱਕ ਬੇਨਤੀ ਮੇਰੀ ਇਹ ਆ। ਦੂਜੀ ਬੇਨਤੀ ਇਹ ਆ ਕਿ CPP ਦੇ ਡਿਸਬਿਲਿਟੀ ਕਲੇਮ ਮੈਨੂੰ ਪਿਛਲੇ ਹਫ਼ਤੇ ਕਾਫੀ ਲੋਕਾਂ ਦੇ ਫੋਨ ਆਏ ਆ, ਤੇ ਬਹੁਤ ਵਾਰ ਲੋਕ ਕੀ ਕਰਦੇ ਆ ਕਿ ਜਦੋਂ ਅਪਲਾਈ ਕਰਦੇ ਖੁਦ ਕਰ ਦਿੰਦੇ ਆ, ਮੈਂ ਦੇਖੋ ਕਿਸੇ ਨੂੰ ਇਹ ਨਹੀਂ ਕਹੂੰਗਾ ਕੁਝ ਨਹੀਂ ਕਰਨਾ ਚਾਹੀਦਾ, ਡੈਫੀਨੇਟਲੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਗਰ ਤੁਹਾਨੂੰ ਲੱਗਦਾ ਆ, ਪਰ ਜਦੋਂ ਇੱਕ ਵਾਰੀ ਨਾ ਹੋ ਜਾਵੇ, ਮੈਂ ਤੁਹਾਨੂੰ ਇੱਕ ਅੰਕੜੇ ਦੇ ਦਿੰਦਾ, ਅਗਰ ਤੁਸੀਂ CPP ਨੂੰ ਅਪਲਾਈ ਕਰਦੇ ਆ ਡਿਸਬਿਲਿਟੀ, ਤਾਂ ਅੰਕੜੇ ਦੱਸਦੇ ਆ ਕਿ 60 ਤੋਂ 70% ਜਿਹੜੀ ਉਹ ਰਿਜੈਕਸ਼ਨ ਰੇਟ ਆ, 70% ਟਾਈਮ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹਨੂੰ ਨਾ ਹੋਣੀ ਆ। ਫਿਰ ਜੇਕਰ ਤੁਸੀਂ ਅਪੀਲ ਕਰਦੇ, ਅਪੀਲ ਵਿੱਚ ਵੀ ਕੋਈ 60% ਦੇ ਪ੍ਰਤੀਸ਼ਤ ਜਿਹੜੀ ਹੈਗਾ ਆ ਰੇਟ ਉਹ ਨਾ ਦਾ ਆ, ਉਹਦੇ ਲਈ ਮੈਂ ਕਹੂੰਗਾ ਕਿ ਤੁਸੀਂ ਕਈ ਵਾਰੀ, ਮੈਨੂੰ ਪਤਾ ਮੈਨੂੰ ਕਈਆਂ ਭੈਣਾਂ ਦੇ ਫੋਨ ਆਏ ਨੇ ਕਿ ਅਸੀਂ ਖੁਦ ਹੀ ਅਪੀਲ ਵਿੱਚ ਕਰਨ ਚਲੇ ਗਏ, ਅਸੀਂ ਪਤਾ ਨੀ ਲੱਗਾ ਸਾਨੂੰ ਉੱਥੇ, ਅਸੀਂ ਫਿਰ ਬਹੁਤ ਖੱਜਲ ਖਰਾਬੀ ਹੋਈ। ਸੋ ਮੈਂ ਇਹੀ ਕਹੂੰਗਾ ਕਿ ਅਪੀਲ ਵੇਲੇ ਘੱਟੋ ਘੱਟ, ਮੈਂ ਫਿਰ ਕਹੂੰਗਾ, ਮੈਂ ਇਹ ਕਹੂੰਗਾ, ਮੈਂ ਤਾਂ ਆਪਣੇ ਆਪ ਨੂੰ ਰਿਕਮੈਂਡ ਕਰਾਂਗਾ, ਮੈਂ ਪਿਛਲੇ ਹੁਣ 4 ਡਿਸੀਜਨ ਮੈਂ ਜਿੱਤੇ ਆ, ਤੁਸੀਂ ਕੰਸਲਟ ਕਰੋ ਕਿਸੇ ਨੂੰ, ਕਿਸੇ ਮਾਹਰ ਨੂੰ, ਤਾਂ ਕਿ ਤੁਹਾਡੇ ਹੱਕ ਵਿੱਚ ਨਤੀਜਾ ਆ ਸਕੇ, ਕਿਉਂਕਿ ਹਰ ਚੀਜ਼ ਦੀ ਤਿਆਰੀ ਦੀ ਲੋੜ ਹੁੰਦੀ ਆ, ਉਹ ਕਾਨੂੰਨ ਦੀ ਸਮਝ ਦੀ ਲੋੜ ਹੁੰਦੀ ਆ, ਉਹ ਕਾਨੂੰਨ ਜਿਹੜੀਆਂ ਸੱਟਾਂ ਹੁੰਦੀਆਂ ਆ ਇਹ ਬੜਾ, ਕਿਉਂਕਿ ਸਬਜੈਕਟਿਵ ਵਰਸਿਸ ਓਬਜੈਕਟਿਵ ਜਿਹੜੇ ਆ, ਇੱਕ ਡੈਫੀਨੇਸ਼ਨ ਆ, ਇੱਕ ਉਹ ਲੜਾਈ ਆ, ਉਹ ਹਮੇਸ਼ਾ ਰਹੀ ਆ। ਜਗਦੀਸ਼ ਜੀ, ਪਿਛਲੇ ਹਫ਼ਤੇ ਮੈਨੂੰ ਇੱਕ ਜਿੱਤ ਪ੍ਰਾਪਤ ਹੋਈ ਆ, ਜਿਹ 'ਚ ਇੱਕ ਸਬਜੈਕਟਿਵ ਵਰਸਿਸ ਓਬਜੈਕਟਿਵ ਜਿਹੜੀ ਭਾਸ਼ਾ ਆ, ਜੋ ਸੱਟ ਲੱਗ ਜਾਂਦੀ ਆ ਉਹਦੇ ਬੇਸਡ ਤੇ, ਕੋਈ 50 ਪੈਰਾਗ੍ਰਾਫਾਂ ਦਾ 15 ਪੇਜਿਸ ਦਾ ਉਹ ਡਿਸੀਜਨ ਦਿੱਤਾ ਆ ਅਡਜੂਡੀਕੇਟਰ ਨੂੰ, ਮੈਂ ਕਿਸੇ ਦਿਨ ਤੁਹਾਡਾ ਸਟੂਡੀਓ ਤਾਂ ਸਾਂਝਾ ਕਰੂੰਗਾ, ਉਹ ਜਿਵੇਂ ਹੁਣ ਡਾਂਟ ਆਪਾਂ ਵਾਪਰ ਆ, ਉਹ ਮੈਂ ਤੁਹਾਨੂੰ ਦਿਖਾਊਂਗਾ, ਤੁਸੀਂ ਖੁਦ ਪੜ੍ਹਨਾ, ਠੀਕ ਹੈ ਨਾ ਜੀ। ਤੇ ਉਹ ਸਬਜੈਕਟਿਵ ਵਰਸਿਸ ਓਬਜੈਕਟਿਵ ਜੋ ਫਰਕ ਹੈਗਾ ਉਹਦੇ ਬੇਸ ਤੇ, ਚਾਰਟਰ ਨੂੰ ਕਿਵੇਂ ਉਹ ਪ੍ਰਭਾਵਿਤ ਕਰਦਾ ਆ, ਉਹ ਸਾਰੀਆਂ ਗੱਲਾਂ ਕਰਕੇ ਸਾਨੂੰ ਜਿੱਤ ਪ੍ਰਾਪਤ ਹੋਈ ਆ। ਸੋ ਮੈਂ ਪਲੀਜ਼ ਇਹ ਬੇਨਤੀ ਕਰਦਾ ਹਾਂ ਕਿ ਅਗਰ ਤੁਹਾਡੇ ਸੱਟ ਲੱਗ ਜਾਂਦੀ ਆ, ਚਾਹੇ ਉਹ ਐਕਸੀਡੈਂਟ 'ਚ ਆ, ਚਾਹੇ CPP ਦਾ ਡਿਸਬਿਲਿਟੀ ਕਲੇਮ ਆ, ਤੁਸੀਂ ਕਿਰਪਾ ਕਰਕੇ ਮਾਹਰਾਂ ਨੂੰ ਕਾਲ ਕਰੋ, ਸਾਡੀ ਫਰਮ ਨੂੰ ਕਾਲ ਕਰੋ। ਮੇਰਾ ਨੰਬਰ ਆ 6475393020, 6475393020।
6475393020 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਬਾਬੀ ਸਿੱਧੂ ਜੀ, ਇੱਕ ਵਾਰ ਫਿਰ ਤੁਹਾਡਾ ਨੰਬਰ ਅੱਗੇ ਚੱਲ ਕੇ ਰਿਪੀਟ ਕਰਾਂਗਾ, ਪਰ ਕੁਝ ਇੱਕ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਇੱਕ ਵਾਰੀ ਫਿਰ ਦੱਸ ਦਈਏ ਕਿ ਗੁਰਸ਼ਰਨ ਬਾਬੀ ਸਿੱਧੂ ਐਜ਼ ਏ ਬਿਜ਼ਨਸਮੈਨ ਸਾਡੇ ਨਾਲ ਜੁੜੇ ਹੋਏ ਨੇ, ਅਤੇ ਉਹਦੇ ਨਾਲ ਨਾਲ ਇਸ ਸਮੇਂ ਅੱਜ ਕੱਲ੍ਹ ਜੇ ਕਿਤੇ ਵੀ ਕਿਸੇ ਚੀਜ਼ ਦੇ ਉੱਤੇ ਓਪੀਨੀਅਨ ਕਿਸੇ ਦਾ ਚਾਹੀਦਾ ਹੁੰਦਾ ਹੈ, ਅਤੇ ਕਿਸੇ ਦਾ ਕੋਈ ਕਿਸੇ ਇਸ਼ੂ ਦੇ ਉੱਤੇ ਕੋਈ ਐਕਸਪਰਟਸ ਦੀ ਕੋਈ ਗੱਲਬਾਤ ਜਿਸ ਨੂੰ ਕਿਸੇ ਵਿਸ਼ੇ ਦੇ ਉੱਤੇ ਨੌਲੇਜ ਹੋਵੇ, ਤਾਂ ਗੁਰਸ਼ਰਨ ਬਾਬੀ ਸਿੱਧੂ ਸਾਡੇ ਮੀਡੀਆ ਵਾਲਿਆਂ ਦੀ ਪਹਿਲੀ ਚੁਆਇਸ ਇਸ ਸਮੇਂ, ਚਾਹੇ ਉਹ ਵੱਖ ਵੱਖ TV ਪ੍ਰੋਗਰਾਮ ਨੇ, ਚਾਹੇ ਉਹ ਵੱਖ ਵੱਖ ਰੇਡੀਓ ਪ੍ਰੋਗਰਾਮ ਨੇ, ਉਹਨਾਂ ਵੱਲੋਂ ਅਕਸਰ ਐਵਰੀ ਅਦਰ ਡੇ ਗੁਰਸ਼ਰਨ ਬਾਬੀ ਸਿੱਧੂ ਨੂੰ ਕਾਲ ਕੀਤੀ ਜਾਂਦੀ ਹੈ, ਅਤੇ ਬਿਜ਼ੀ ਰੱਖਿਆ ਇਹਨਾਂ ਨੂੰ COVID-19 ਦੇ ਸਮੇਂ ਦੌਰਾਨ TV ਪ੍ਰੋਗਰਾਮ ਅਤੇ ਰੇਡੀਓ ਪ੍ਰੋਗਰਾਮ ਵਾਲਿਆਂ ਨੇ। ਸੋ ਆਪਾਂ ਵੀ ਥੋੜ੍ਹੀਆਂ ਜਿਹੀਆਂ ਗੱਲਾਂ ਡਿਸਕਸ ਕਰਦੇ ਹਾਂ, ਅਤੇ ਥੋੜ੍ਹੀਆਂ ਜਿਹੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੱਲ ਦੀ ਜਿਹੜੀ ਡਿਬੇਟ ਕਿਸ ਤਰ੍ਹਾਂ ਲੱਗੀ ਤੁਹਾਨੂੰ ਸਾਡੇ ਕੰਜ਼ਰਵੇਟਿਵ ਦੇ ਲੀਡਰਸ ਦੀ?
ਦੇਖੋ ਜਗਦੀਸ਼ ਜੀ, ਮੈਂ ਆਪਣੇ ਵੱਲੋਂ ਨਹੀਂ ਕੁਛ ਕਹਿ ਰਿਹਾ, ਗਲੋਬ ਐਂਡ ਮੇਲ ਦੇ ਮੈਂ ਹਵਾਲਾ ਦੇ ਕੇ ਗੱਲ ਕਹਿ ਰਿਹਾ। ਉਹ ਅਖਬਾਰ ਨੇ ਮੰਨਿਆ ਕਿ ਹਾਲੇ ਫ੍ਰੈਂਚ ਦੋਨੋਂ ਲੀਡਰਾਂ ਦੀ ਉਸ ਲੈਵਲ ਤੇ ਨਹੀਂ ਹੈਗੀ ਜਿਹਨਾਂ ਉਹ ਜਸਟਿਨ ਟਰੂਡੋ ਜਾਂ ਬਲਾਂਸ਼ੇ ਉਹਨਾਂ ਨੂੰ, ਈਵਨ ਜਗਮੀਤ ਉਹਨਾਂ ਨੂੰ ਵੀ ਚੈਲੰਜ ਕਰ ਸਕਣ। ਹਾਲੇ ਭਾਸ਼ਾ ਤੇ ਦੋਨੋਂ ਜਿਹੜੇ ਮੇਨ ਲੀਡਰ ਨੇ ਉਹਨਾਂ ਦਾ ਕੋਈ ਵੀ ਇੰਨਾ ਪ੍ਰਭਾਵ ਨਹੀਂ ਦੱਸਿਆ, ਤੇ ਬਾਕੀ ਜਿਹੜੇ ਦੋ ਛੋਟੇ ਕੈਂਡੀਡੇਟ ਹੈ ਉਹਨਾਂ ਦਾ ਬਿਲਕੁਲ ਹੀ ਹੈ ਨਹੀਂ ਸੀ। ਉਹ ਤਾਂ ਲੈਸਲੀ ਲੂਇਸ ਨੇ ਸਵਾਲ ਦਾ ਜਵਾਬ ਹੀ ਗਲਤ ਦੇ ਦਿੱਤਾ ਇੱਕ ਤਾਂ, ਜਦੋਂ ਉਹਨੂੰ ਪੁੱਛਿਆ ਗਿਆ ਐਨਰਜੀ ਕੋਰੀਡੋਰ ਤੇ, ਤੇ ਉਹਨਾਂ ਨੇ ਜਵਾਬ ਦੇਤਾ ਕਿ ਭਾਸ਼ਾ ਦੀ ਕੀ ਲੋੜ ਹੈਗੀ ਆ। ਸੋ ਉਹ ਈਵਨ ਐਰੀਨੋ ਟੂਲ ਤੇ ਪੀਟਰ ਮਕੇ ਹੋਣਾ ਦੇ ਵਿੱਚ ਭਾਸ਼ਾ ਦੇ ਵਿੱਚ ਕਮੀ ਰਹੀ ਆ, ਪਰ ਉਹਦੇ ਵਿੱਚ ਦੇਖੋ ਮੈਨੂੰ ਲੱਗਦਾ ਹੈ ਕਿ ਐਰੀਨੋ ਟੂਲ ਨੇ ਸ਼ੁਰੂ ਤੇ ਪੀਟਰ ਮਕੇ ਉਹਨਾਂ ਦੇ ਥੋੜਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਐਜ਼ ਅ ਉਹਨਾਂ ਦੇ ਮਿਨਿਸਟਰ ਹੋਣ ਦੇ ਰੈਕਰਡ ਤੇ ਉਹਨਾਂ ਨੇ ਕੁਐਸਚਨ ਲਾਏ, ਤੇ ਪੀਟਰ ਮਕੇ ਉਹਨਾਂ ਦਾ ਜ਼ੋਰ ਇਹ ਰਿਹਾ ਕਿ ਜਿਹੜੀ ਲੀਡਰਸ਼ਿਪ ਰੇਸ ਉਹ ਨੈਗੇਟਿਵ ਨਹੀਂ ਹੋਣੀ ਚਾਹੀਦੀ, ਜਿਹੜਾ ਪਾਰਟੀ ਵੰਡ ਹੁੰਦੀ ਆ। ਸੋ ਇਹਦੇ ਵਿੱਚ ਮੈਂ ਜਿੱਤ ਹਾਰ ਤਾਂ ਨਹੀਂ ਕਿਸੇ ਨੂੰ ਦਊਂਗਾ, ਪਰ ਹਲੇ ਭਾਸ਼ਾ ਤੇ ਦੋਵਾਂ ਨੂੰ ਕੰਮ ਕਰਨ ਦੀ ਲੋੜ ਹੈਗੀ ਆ।
ਸੋ ਜਿਹੜਾ ਫਸਟ ਇੰਪਰੈਸ਼ਨ ਹੈ ਕਈ ਵਾਰੀ ਉਹ ਲਾਸਟ ਇੰਪਰੈਸ਼ਨ ਬਣ ਜਾਂਦਾ, ਤੇ ਮੇਰਾ ਤਾਂ ਇੰਪਰੈਸ਼ਨ ਇਹ ਹੈ ਕਿ ਇੱਕ ਵਾਰ ਫੇਰ ਕੰਜ਼ਰਵੇਟਿਵ ਲਿਬਰਲਸ ਨੂੰ ਓਪਨ ਨੈਟ ਦੇ ਰਹੇ ਨੇ।
ਮੈਂ ਕਿਹਾ ਨੀਗਾ ਜੋ ਤੁਸੀਂ ਕਹਿ ਦਿੱਤਾ, ਬਸ ਤੁਸੀਂ ਸਮਝ ਲਓ ਕਿਉਂਕਿ ਭਾਸ਼ਾ ਦੀ ਬਹੁਤ ਜ਼ਰੂਰਤ ਹੈਗੀ ਆ, ਬਸ ਆਹੀ ਮੈਂ ਕਹਿਣਾ ਚਾਹ ਰਿਹਾ
ਜੀ। ਸੋ ਤੁਸੀਂ ਗੱਲ ਨੂੰ ਦੱਬ ਕਿਉਂ ਜਾਂਦੇ ਹੋ ਬਾਬੂ ਜੀ?
ਨਹੀਂ ਮੈਂ ਫਿਰ ਲੋਕ ਜੀ ਕਹਿਣਾ ਪੈਂਦੇ ਕਿ ਤੁਸੀਂ ਕਿਸੇ ਤਰਫੀ ਗੱਲ ਕਰ ਰਹੇ, ਮੈਂ ਸਿਰਫ ਜੋ ਮਹਾਰਾ ਨੇ ਕਿ ਉਹੀ ਗੱਲ ਕੀਤੀ ਕਿ ਭਾਸ਼ਾ ਦੇ ਵਿੱਚ ਬਹੁਤ ਕਮਜ਼ੋਰੀ ਲੱਗੀ ਦੋਨੋਂ ਲੀਡਰਾਂ ਦੀ। ਮੈਂ ਅੱਗੇ ਵੀ ਕਿਹਾ ਆ ਅਗਰ ਐਂਡਰੂ ਸ਼ੀਅਰ ਤੋਂ ਵਧੀਆ ਫ੍ਰੈਂਚ ਸਪੀਕਿੰਗ ਵਾਲਾ ਲੀਡਰ ਨਹੀਂ ਲੈ ਕੇ ਆਉਣਗੇ ਜਗਦੀਸ਼ ਜੀ, ਕੰਜ਼ਰਵੇਟਿਵਸ ਲਈ ਜਿੱਤਣਾ ਬਹੁਤ ਮੁਸ਼ਕਿਲ ਹੈਗਾ ਆ, ਕਿਉਂਕਿ ਸਰਕਾਰ ਉਨੀ ਦੇਰ ਤੱਕ ਨਹੀਂ ਬਣਨੀ ਜਿੰਨੀ ਦੇਰ ਤੱਕ ਕੁਬੈਕ ਵਿੱਚ ਇੰਪਰੂਵਮੈਂਟ ਨਹੀਂ ਹੋਏਗੀ ਜਾਂ ਡੀਲ ਵਿੱਚ ਨਹੀਂ ਹੋਏਗੀ। ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੇ ਚਿਰ ਤਾਈਂ ਭਾਸ਼ਾ ਤੇ ਉਹਦਾ ਕਮਾਂਡ ਨਹੀਂ ਹੈਗਾ ਤੇ ਉਹ ਬੜਾ ਮੁਸ਼ਕਿਲ ਹੈ।
ਐਰੀਨੋ ਟੂਲ ਦੀ ਪਰਫਾਰਮੈਂਸ ਜਾਂ ਉਹਨਾਂ ਦੀ ਬਾਡੀ ਲੈਂਗੁਏਜ, ਜਿਸ ਤਰ੍ਹਾਂ ਦਾ ਉਹਨਾਂ ਨੇ ਆਪਣਾ ਪ੍ਰਭਾਵ ਛੱਡਿਆ, ਜਿੱਥੇ ਤੱਕ ਇਸ ਸਮੇਂ ਮਾਹਰ ਸੋਚ ਰਹੇ ਨੇ ਕਿ ਐਰੀਨੋ ਟੂਲ ਆ ਜਿਹੜਾ ਉਹ ਜਿੱਤਣ ਦੇ ਲਈ ਕਾਫੀ ਇਸ ਸਮੇਂ ਦਾਅਵੇਦਾਰ ਹੈ ਕਿ ਉਹ ਕਾਫੀ ਜਿੱਤਦੇ ਲੱਗ ਗਿਆ, ਤੇ ਪੀਟਰ ਮਕੇ ਹੋ ਸਕਦਾ ਕਿ ਥੋੜੀਆਂ ਬਹੁਤੀਆਂ ਸੀਟਾਂ ਦੇ ਉੱਤੇ ਪਿੱਛੇ ਰਹਿ ਜਾਵੇ, ਪਰ ਫਿਰ ਵੀ ਦੋਹਾਂ ਦਾ ਮੁਕਾਬਲਾ ਜਿਹੜਾ ਇਸ ਸਮੇਂ ਸਖਤ ਹੈ। ਡਿਪੈਂਡ ਕਰਦਾ ਕਿ ਦੂਜੇ ਦੋ ਕੈਂਡੀਡੇਟ ਇਹਨਾਂ ਨੂੰ ਕਿਸ ਤਰ੍ਹਾਂ ਦੀ ਹਮਾਇਤ ਕਰਦੇ ਨੇ, ਪਰ ਜਿਹੜਾ ਇੱਕ ਚਾਰਮੈ ਕ੍ਰਿਸ਼ਮਾ ਹੈ ਜਿਹੜਾ ਉਹ ਕਿਸੇ ਦੇ ਚਿਹਰੇ 'ਤੇ ਵੀ ਨਹੀਂ ਮੈਨੂੰ ਨਜ਼ਰ ਆਇਆ ਕਿ ਉਹ ਇੱਕ ਖੜ ਕੇ ਸੋਲਿਡ ਆ ਜਿਹੜਾ ਉਹ ਗੱਲ ਕਰਨ ਦੇ ਲਈ ਉਹ ਤਿਆਰ ਹੋਣ। ਪੀਟਰ ਮਕੇ ਜਦੋਂ ਮਿਨਿਸਟਰ ਸੀ ਉਦੋਂ ਵੀ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਰਿਹਾ, ਉਦੋਂ ਉਹਨਾਂ ਦਾ ਜਿਹੜਾ ਚਾਰਮ ਸੀਗਾ, ਜਿਹੜੀ ਉਹਨਾਂ ਦੀ ਸਮਾਈਲ ਸੀ, ਜਿਹੜੀ ਉਹਨਾਂ ਦੀ ਗੱਲ ਨੂੰ ਹੈਂਡਲ ਕਰਨ ਦਾ ਜਿਹੜਾ ਅੰਦਾਜ਼ ਸੀਗਾ ਉਹ ਉਦੋਂ ਕਾਫੀ ਵਧੀਆ ਲੱਗਦਾ ਸੀਗਾ, ਪਰ ਰਾਤੀਂ ਲੱਗਿਆ ਨੀਗਾ ਕਿ ਉਹ ਇੱਕ ਕੌਨਫੀਡੈਂਸ ਦੇ ਵਿੱਚ ਨੇ।
ਨਹੀਂ ਪੀਟਰ ਮਕੇ ਉਹਨਾਂ ਵਿੱਚ ਮੈਂ ਵੀ ਮੰਨਦਾ ਕਿ ਜਦੋਂ ਉਹ ਕਿਸੇ ਟਾਈਮ ਇੱਕ ਵਾਰੀ ਜਦੋਂ ਪੋਲਿਟਿਕਸ ਪਹਿਲਾਂ ਸੀਗੇ, ਜਦੋਂ ਖਾਸ ਕਰਕੇ ਕੰਜ਼ਰਵੇਟਿਵ ਪਾਰਟੀ ਦਾ ਮਰਜਰ ਹੋਇਆ, ਜੋ ਉਹਨਾਂ ਦਾ ਚਾਰਮ ਹੁੰਦਾ ਸੀ ਉਹ ਦਿਨ ਬਾਏ ਦਿਨ ਘਟਦਾ ਗਿਆ ਆ, ਉਹ ਪ੍ਰਭਾਵ ਨਹੀਂ ਰਿਹਾ। ਤੇ ਅਕਸਰ ਉਹਨਾਂ ਬਾਰੇ ਗੱਲਾਂ ਵੀ ਹੁੰਦੀਆਂ ਰਹੀਆਂ ਕਿ ਕਿਸੇ ਵੀ ਖੇਤਰ ਵਿੱਚ ਉਹਨਾਂ ਨੇ ਐਜ਼ ਅ ਮਿਨਿਸਟਰ ਰੋਲ ਨਿਭਾਇਆ ਹੋਵੇ ਤਾਂ ਸਟੀਵਨ ਹਾਰਪਰ ਉਹਨਾਂ ਨੂੰ ਬਾਅਦ 'ਚ ਉਹਨੂੰ ਬਦਲਣਾ ਪੈ ਜਾਂਦਾ ਸੀ, ਕਿਉਂਕਿ ਕਿਤੇ ਵੀ ਆਪਣਾ ਅਸਰ ਨਹੀਂ ਸੀ ਛੱਡ ਪਾਉਂਦੇ। ਤੇ ਐਰੀਨੋ ਟੂਲ ਚਾਹੇ ਉਹਨਾਂ ਦਾ ਮੈਂ ਮੰਨਦਾ ਆ ਕਿ ਫੌਜ ਵਿੱਚ ਵੀ ਇਹਨਾਂ ਨੇ ਸਰਵ ਕੀਤਾ ਹੈ, ਨਾਲ ਦੀ ਨਾਲ ਫੇਸ ਸਟਰੀਟ ਦਾ ਵੀ ਤਜਰਬਾ ਹੈਗਾ ਆ, ਪਰ ਉਹ ਹੱਲੇ ਮੈਂ ਉਹਨਾਂ ਨੂੰ ਅਗਰ ਤੁਸੀਂ ਕਰਿਸ਼ਮੈਟਿਕਲ ਤੌਰ 'ਤੇ ਐਜ਼ ਅ ਲੀਡਰ ਗਿਣਨਾ ਚਾਹੁੰਦੇ ਹੋ, ਮੈਂ ਉਹਦੇ ਵਿੱਚ ਉਹਨਾਂ ਦੀ ਗਿਣਤੀ ਨਹੀਂ ਕਰਾਂਗਾ
ਜੀ। ਸੋ ਹਾਲ ਦੀ ਘੜੀ ਤਾਂ ਮੁਬਾਰਕਾਂ ਦੇਣੀਆਂ ਬਣਦੀਆਂ ਨੇ ਆਪਣੇ ਲਿਬਰਲਸ ਨੂੰ ਕਿ ਆ ਜਿਹੜਾ ਸਾਡੇ ਜਿਹੜੇ ਐਮ ਪੀ ਨੇ ਉਹ ਵਾਪਸ ਉਹਨਾਂ ਦੀ ਆਉਣ ਦੀ ਪੂਰੀ ਸੰਭਾਵਨਾ, ਜੇ ਹਾਲ ਇਸੇ ਤਰ੍ਹਾਂ ਦਾ ਹੀ ਰਿਹਾ।
ਮੈਂ ਜਗਦੀਸ਼ ਜੀ ਗੱਲ ਮੈਨੂੰ ਸਭ ਤੋਂ ਜ਼ਿਆਦਾ ਡਰ ਹੈਗਾ ਕਿ ਕੱਲ੍ਹ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਕਿ ਜਦੋਂ ਇਹ ਨੋ ਕੌਨਫੀਡੈਂਸ ਦੀ ਗੱਲ ਚੱਲ ਰਹੀ ਸੀ, ਜਿਵੇਂ ਜਿਵੇਂ ਕੰਜ਼ਰਵੇਟਿਵ ਦੀ ਲੀਡਰਸ਼ਿਪ ਹੈ, ਹਲੇ ਤਾਂ ਲੀਡਰ ਨਵਾਂ ਆਇਆ ਵੀ ਨਹੀਂ ਹੈਗਾ, ਨਾਲ ਦੀ ਨਾਲ ਜਿਵੇਂ ਜਿਵੇਂ ਪੋਲ ਹੈਗੇ, ਮੈਂ ਕਿਸ ਨੂੰ ਹੱਸ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਇਸ ਵੇਲੇ ਡਰ ਹੋਣਾ ਜਿਹੜੇ ਆਲੇ ਦੁਆਲੇ ਆਪਣੇ ਜੀ ਪੀ ਜੀ ਦੇ ਵਿੱਚ ਕੰਜ਼ਰਵੇਟਿਵ ਐਮ ਪੀ ਹੈ, ਕਿ ਕਿਤੇ ਇਹ ਕੰਮ ਨਾ ਹੋ ਜਾਵੇ, ਸਾਡੇ 6 ਸਾਲ ਵੀ ਪੂਰੇ ਨਹੀਂ ਹੋਏ। ਮੈਂ ਨਾਮ ਨਹੀਂ ਲੈਣਾ, ਤੁਹਾਨੂੰ ਪਤਾ ਕਿ ਸਾਡੇ ਬਿਲਕੁਲ ਹੀ ਪੀਲ ਰੀਜਨ ਦੇ ਕੰਜ਼ਰਵੇਟਿਵ ਐਮ ਪੀ ਹੈਗੇ, ਉਹ ਪਹਿਲਾਂ 4 ਸਾਲ ਰਹਿ ਚੁੱਕੇ, ਉਹਨਾਂ ਦਾ 4.5 ਸਾਲ ਰਹਿ ਚੁੱਕਿਆ, ਉਹਨਾਂ ਦਾ ਹਲੇ ਸਮਾਂ ਰਹਿੰਦਾ ਆ। ਮੈਂ ਕਿਹਾ ਉਹਨਾਂ ਨੂੰ ਬੜੀ ਟੈਨਸ਼ਨ ਇਸ ਵੇਲੇ ਹੋਣੀ ਆ ਕਿ ਕਿਤੇ ਕੰਮ ਮੇਰਾ ਨਾ ਹੋ ਜਾਵੇ।
ਜੀ 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 ਕਹਿ ਰਹੇ ਨਹੀਂ ਉਹ ਤਾਂ ਪਤਾ ਹੀ ਸੀਗਾ, ਜਿਸ ਤਰ੍ਹਾਂ ਪਹਿਲਾਂ ਹੀ ਇਹਨੇ ਆਪਣੇ ਟਰੂਡੋ ਸਾਹਿਬ ਨੇ ਸੰਕੇਤ ਦੇ ਦਿੱਤੇ ਸੀਗੇ ਕਿ ਅਸੀਂ ਸਰਵ ਨੂੰ ਐਕਸਟੈਂਡ ਕਰਾਂਗੇ। ਸੋ ਗੁਰਸ਼ਰਨ ਬਾਬੀ ਸਿੱਧੂ ਜੀ, ਦੂਸਰੀ ਜਿਹੜੀ ਵੱਡੀ ਗੱਲ ਹੈ, ਮੈਂ ਥੋੜ੍ਹੀ ਜਿਹੀ ਨਸਲਵਾਦ ਦੇ ਉੱਤੇ ਕਰਾਂਗਾ। ਆਪਾਂ ਜਗਮੀਤ ਸਿੰਘ ਬਾਰੇ ਮੈਂ ਕਾਫੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਘੰਟੇ 'ਚ ਗੱਲ ਕਰ ਚੁੱਕੇ ਹਾਂ ਕਿ ਕੱਲ੍ਹ ਕਿਸ ਤਰ੍ਹਾਂ ਉਹਨਾਂ ਨੇ ਇਮੋਸ਼ਨਲ ਹੋਏ, ਕਿਸ ਤਰ੍ਹਾਂ ਉਹਨਾਂ ਨੇ ਬਲਾਕ ਕਵਿਕਾ ਦੇ ਇੱਕ ਐਮਪੀ ਨੂੰ ਰੇਸਿਸਟ ਕਿਹਾ। ਰੇਸਿਸਮ ਦੀਆਂ ਗੱਲਾਂ ਨੇ ਜਿਹੜੀਆਂ ਪੂਰੇ ਇੱਥੇ ਕੈਨੇਡਾ ਭਰ ਕੇ ਦੁਨੀਆ ਭਰ ਦੇ ਵਿੱਚ ਚੱਲ ਰਹੀਆਂ ਨੇ, ਪ੍ਰੋਟੈਸਟ ਹੋ ਰਹੇ ਨੇ। ਕੱਲ੍ਹ ਬ੍ਰੈਂਪਟਨ ਦੇ ਵਿੱਚ ਪ੍ਰੋਟੈਸਟ ਹੋਇਆ, ਖਾਸ ਤੌਰ ਦੇ ਉੱਤੇ ਪੀਲ ਸਕੂਲ ਬੋਰਡ ਨੂੰ ਲੈ ਕੇ। ਸੋ ਮੈਂ ਉਹਦੇ 'ਤੇ ਹੁਣ ਆਪਣੇ ਕੋਲ ਸਮਾਂ ਉਨਾ ਕੀ ਆ, ਆਪਾਂ ਜਗਮੀਤ ਸਿੰਘ ਦੀ ਗੱਲ ਨੂੰ ਇੱਥੇ ਛੱਡਦੇ ਹਾਂ। ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਵੀ ਕੱਲ੍ਹ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਤੋਂ ਅਸਤੀਫਾ ਮੰਗਿਆ ਗਿਆ। ਉਹਨਾਂ ਨੇ ਵੀ ਕਿਹਾ ਕਿ ਇਹ ਇਹਨਾਂ ਨੇ ਜੋ ਕੰਮ ਕੀਤਾ ਉਹ ਸ਼ਲਾਘਾਯੋਗ ਨਹੀਂ ਹੈ। ਇਹ ਰੇਸਿਜ਼ਮ ਨੂੰ ਖਤਮ ਨਹੀਂ ਕਰ ਸਕੇਗੇ ਆਪਣੇ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਅੰਦਰ, ਅਤੇ ਇਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਪੀਟਰ ਜਾਸ਼ੂਆ ਨੂੰ। ਔਰ ਹਰਕੀਰਤ ਸਿੰਘ ਆ ਜਿਹੜੇ ਉਹ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਸੀਗੇ, ਹਰਕੀਰਤ ਸਿੰਘ ਵੀ ਇਹੀ ਬੋਲੀ ਬੋਲਦੇ ਸੀਗੇ। ਸੋ ਓਨਟਾਰੀਓ ਗੁਰਦੁਆਰਾ ਕਮੇਟੀ ਦੀ ਪ੍ਰੈਸ ਰਿਲੀਜ਼ ਤੋਂ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਓਨਟਾਰੀਓ ਗੁਰਦੁਆਰਾ ਕਮੇਟੀ ਇਸ ਸਮੇਂ ਹਰਕੀਰਤ ਸਿੰਘ ਵਾਲੀ ਜਿਹੜੀ ਬੋਲੀ ਹੈ ਜਾਂ ਭਾਸ਼ਾ ਉਹ ਬੋਲ ਰਹੇ ਨੇ। ਹਰਕੀਰਤ ਸਿੰਘ ਦੇ ਨਾਲ ਮੈਂ ਪੰਜਾਬ ਟੀਵੀ ਦੇ ਉੱਤੇ ਇੰਟਰਵਿਊ ਕੀਤੀ ਸੀਗੀ ਅਤੇ ਮੈਂ ਉਹਨਾਂ ਨੂੰ ਕਾਫ਼ੀ ਇਸ ਮੁੱਦੇ ਉੱਤੇ ਗ੍ਰਿਲ ਕੀਤਾ ਸੀਗਾ, ਔਰ ਮੈਂ ਦੋ ਦਿਨ ਲਗਾਤਾਰ ਇੱਥੇ ਬੋਲਿਆ ਵੀ ਹੈ ਕਿ 45% ਸਾਡੇ ਸਾਊਥ ਏਸ਼ੀਅਨ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਜਾਂਦੇ ਨੇ, ਔਰ ਅਕਸਰ ਗਾਹੇ ਬਗਾਹੇ ਸਾਨੂੰ ਇਹਨਾਂ ਦੇ ਨਾਲ ਸਾਡੇ ਸਕੂਲਾਂ ਦੇ ਸਾਡੇ ਬੱਚਿਆਂ ਦੇ ਨਾਲ ਅਤੇ ਨਾਲ ਦੀ ਨਾਲ ਸਾਡੇ ਟੀਚਰ ਦੇ ਨਾਲ ਜਿਹੜਾ ਰੇਸਿਜ਼ਮ ਹੁੰਦਾ ਉਹਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਨੇ। ਪਰ ਇਹ ਕਹਿ ਦੇਣਾ ਕਿ ਹਜੇ ਸਾਊਥ ਏਸ਼ੀਅਨ ਦੇ ਨਾਲ ਰੇਸਿਜ਼ਮ ਦੀ ਜਿਹੜੀ ਹਿਸਟਰੀ ਹੈ ਉਹ ਸੈਟਅਪ ਨਹੀਂ ਹੋਈ, ਇਸ ਲਈ ਸਾਊਥ ਏਸ਼ੀਅਨ ਸਟੂਡੈਂਟਸ ਜਾਂ ਫਿਰ ਸਾਊਥ ਏਸ਼ੀਅਨ ਲੋਕਾਂ ਦੀ ਆਵਾਜ਼ ਇੰਨੀ ਬੁਲੰਦ ਨਹੀਂ ਹੋ ਰਹੇਗੀ ਕਿ ਉਹਨਾਂ ਦਾ ਇੱਕ ਹਿਸਟਰੀ ਨਹੀਂ ਬਣੇਗੀ ਕਿ ਇਹਨਾਂ ਦੇ ਨਾਲ ਇੱਕ ਪੱਕੇ ਤੌਰ 'ਤੇ ਹੀ ਰੇਸਿਜ਼ਮ ਹੁੰਦਾ। ਹਿਸਟਰੀ ਤਾਂ ਬਣੇ ਜੇ ਇਹ ਸਟੱਡੀ ਫੋਕਸ ਕੀਤੀ ਹੁੰਦੀ ਸਾਰੇ ਰੇਸਿਸ ਦੇ ਉੱਤੇ। ਇਹ ਸਟੱਡੀ ਫੋਕਸ ਕੀਤੀ ਗਈ ਸੀ ਸਿਰਫ ਔਰ ਸਿਰਫ ਬਲੈਕ ਕਮਿਊਨਿਟੀਜ਼ ਦੇ ਉੱਤੇ। ਸੋ ਸਾਊਥ ਏਸ਼ੀਅਨ ਨੂੰ ਫੋਕਸ ਕਰਕੇ ਇਹ ਡਿਸਟ੍ਰਿਕਟ ਸਕੂਲ ਬੋਰਡ, ਸਾਡੀ ਸਰਕਾਰ ਅਤੇ ਸਾਡੇ ਐਕਟੀਵਿਸਟ, ਸਾਡੀ ਕਮਿਊਨਿਟੀ ਕਦੋਂ ਪ੍ਰੈਸ਼ਰ ਪਾਵੇਗੀ ਕਿ ਸਾਡੀ ਵੀ ਇੱਕ ਇਹਦੇ 'ਤੇ ਜਾਂਚ ਹੋਣੀ ਚਾਹੀਦੀ ਹੈ?
ਦੇਖੋ ਜਗਦੀਸ਼ ਜੀ, ਮੈਂ ਤੁਹਾਡਾ ਸਹਿਮਤ ਹਾਂ। ਜ਼ਿਆਦਾਤਰ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਮੈਂ ਦੇਖੋ, ਪਹਿਲੀ ਤਾਂ ਗੱਲ ਹੈ ਜੋ ਬਲੈਕ ਭਾਈਚਾਰੇ ਨਾਲ ਧੱਕਾ ਹੋਇਆ ਮੈਂ ਹਮੇਸ਼ਾ ਉਸਦੇ ਖਿਲਾਫ਼ ਹਾਂ, ਸਾਨੂੰ ਕੰਡੈਮ ਵੀ ਕਰਨਾ ਚਾਹੀਦਾ ਆ। ਪਰ ਨਾਲ ਦੀ ਨਾਲ ਜਿੱਥੇ ਤੁਸੀਂ ਕਿਹਾ ਆ ਕਿ ਇਹੋ ਜਿਹਾ ਕੋਈ ਹੋਰ ਰੰਗ ਨਹੀਂ ਬਦਲਿਆ, ਚਾਹੇ ਉਹ ਸਾਊਥ ਏਸ਼ੀਅਨ ਹੈ ਚਾਹੇ ਚਾਈਨੀਜ਼ ਆ, ਸਮੇਂ ਸਮੇਂ ਤੇ ਸਿਸਟਮੈਟਿਕ ਜਿਹੜੀ ਰੇਸਿਜ਼ਮ ਸਾਰਿਆਂ ਨਾਲ ਹੁੰਦੀ ਰਹੀ ਆ। ਇਹ ਐਕਚੁਅਲੀ ਦਲੀਲ ਦਿੱਤੀ ਜਾਂਦੀ ਆ ਕਿ ਬਲੈਕ ਭਾਈਚਾਰੇ ਨੂੰ ਐਜ਼ ਅ ਸਲੇਵ ਲਿਆਂਦਾ ਗਿਆ ਸੀਗਾ ਅਫਰੀਕਾ ਤੋਂ। ਤਾਂ ਮੈਂ ਭੈਣਾਂ ਭਰਾਵਾਂ ਨੂੰ ਪੁੱਛਦਾ ਆ ਕਿ ਜਿਹੜੇ ਟ੍ਰਿਨੀਡੈਡ ਜਾਂ ਗਿਆਨਾ ਜਾਂ ਫਿਜੀ ਵਿੱਚ ਸਾਡੇ ਸਾਊਥ ਏਸ਼ੀਅਨ ਦੇ ਲੋਕ ਆਏ ਆ, ਕਿ ਉਹ ਮਰਜ਼ੀ ਨਾਲ ਆ ਗਏ ਸੀਗੇ? ਉਹ ਵੀ ਇੱਕ ਸਲੇਵ ਟ੍ਰੇਡ ਹੀ ਸੀ, ਉਹਨਾਂ ਨੂੰ ਵੀ ਐਜ਼ ਅ ਸਲੇਵ ਹੀ ਲਿਆਂਦਾ ਗਿਆ ਸੀਗਾ। ਹਿਸਟਰੀ ਉੱਥੇ ਵੀ ਬਣ ਚੁੱਕੀ ਆ। ਇਹ ਮੰਨਿਆ ਜਾਂਦਾ ਹੈ ਕਿ ਬਲੈਕ ਭਾਈਚਾਰੇ ਦੀ ਆਈਡੈਂਟੀ ਖਤਮ ਕੀਤੀ ਗਈ। ਸਾਡੇ ਮਹਾਰਾਜਾ ਦਲੀਪ ਸਿੰਘ ਜੀ ਦੀ ਜਦੋਂ ਆਈਡੈਂਟੀ ਖਤਮ ਕੀਤੀ ਗਈ ਸੀ ਕਿ ਉਹ ਕਹਿੰਦੇ ਹੁੰਦੇ ਸਾਡੀ ਕੌਮ ਤੇ ਇੱਕ ਵੱਡਾ ਕਹਿੰਦੇ ਸਾਡੇ ਨਾਲ ਧੱਕਾ ਨੀ ਕੀਤਾ ਗਿਆ ਸੀਗਾ, ਉਹ ਕਲੋਨੀਅਲ ਅੰਪਾਇਰ ਜਿਹੜਾ ਉਸ ਵੇਲੇ ਦਾ ਬ੍ਰਿਟਿਸ਼ ਸਮਰਾਜ ਆ, ਉਹਨਾਂ ਨੇ ਸਾਡੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਨੀ ਕੀਤੀ। ਸੋ ਸਿਸਟਮੈਟਿਕ ਰੇਸਿਜ਼ਮ ਸਾਡੇ
ਕਾਮਾਗਾਟਾ ਮਾਰੂ ਮੋੜਿਆ ਗਿਆ ਜਦੋਂ ਸਾਨੂੰ ਇੱਥੇ ਵੋਟ ਪਾਉਣ ਦਾ ਹੱਕ ਨਹੀਂ ਦਿੱਤਾ ਗਿਆ, ਜਦੋਂ ਸਾਡੇ ਲੋਕਾਂ ਨੂੰ ਆਪਣੀ ਘਰ ਵਾਲੀ ਇੱਥੇ ਬੁਲਾਉਣ ਦਾ ਹੱਕ ਨਹੀਂ ਦਿੱਤਾ ਗਿਆ, ਜਦੋਂ ਇੱਥੇ ਬੱਚਿਆਂ ਨੂੰ ਬੁਲਾਉਣ ਦਾ ਹੱਕ ਨਹੀਂ ਦਿੱਤਾ ਗਿਆ ਸੀਗਾ। ਇਹ ਇੱਕ ਹਿਸਟਰੀ ਹੈ।
ਚਾਈਨੀਜ਼ ਕਮਿਊਨਿਟੀ ਨੂੰ ਤੁਸੀਂ ਰੇਲ ਟਰੈਕ ਬਣਾਉਣ ਨੂੰ ਇੱਥੇ ਲਿਆਂਦਾ ਸੀ, ਬਾਅਦ 'ਚ ਕੈਂਪਸ 'ਚ ਰੱਖਿਆ ਗਿਆ ਤੇ ਬਾਅਦ 'ਚ ਉਹਨਾਂ ਨੂੰ ਜਾਨਵਰਾਂ ਵਾਂਗ ਟ੍ਰੀਟ ਕੀਤਾ ਗਿਆ, ਕਈਆਂ ਨੂੰ ਬਾਹਰ ਬਾਅਦ 'ਚ ਕਰ ਦਿੱਤਾ ਗਿਆ, ਕੈਂਪਾਂ 'ਚ ਰੱਖਿਆ ਗਿਆ, ਉਹਨਾਂ ਨਾਲ ਵੀ ਧੱਕਾ ਹੋਇਆ। ਸੋ ਮੈਂ ਇਹੀ ਕਹੂੰਗਾ ਕਿ ਸਿਸਟਮੈਟਿਕ ਰੇਸਿਜ਼ਮ ਕਲੋਨੀਅਲ ਐਰਾ ਵੇਲੇ ਸਾਰੇ ਮਤਲਬ ਕਿ ਰੰਗਾਂ ਦੇ ਨਾਲ ਹੁੰਦਾ ਰਿਹਾ ਆ, ਹਰ ਖਿੱਤੇ 'ਚ ਹੁੰਦਾ ਰਿਹਾ ਆ। ਕਿਤੇ ਨਾ ਕਿਤੇ ਸਾਡੀ ਲੀਡਰਸ਼ਿਪ ਦੀ ਫੇਲੀਅਰ ਰਹੀ ਆ, ਜਿਹੜੀ ਕਿ ਅਸੀਂ ਮੈਂ ਐਕਚੁਅਲੀ ਬਲੈਕ ਭਾਈਚਾਰੇ ਉਸਦੀ ਮੁਬਾਰਕ ਦਿੰਦਾ, ਘੱਟੋ ਘੱਟ ਉਹ ਉਹਨਾਂ ਨਾਲ ਸਿਸਟਮੈਟਿਕ ਰੇਸਿਜ਼ਮ ਹੋਇਆ ਆ, ਉਹਨੂੰ ਜੱਗ ਜ਼ਾਹਿਰ ਕੀਤਾ ਉਹਨਾਂ ਨੇ। ਇਹ ਸਾਡੀ ਫੇਲੀਅਰ ਆ ਕਿ ਅਸੀਂ ਹਮੇਸ਼ਾ ਉਹ ਤੇ ਪਰਦਾ ਪਾਉਂਦੇ ਰਹਿੰਦੇ ਹਾਂ। ਵੀ ਹੈਵ ਟੂ ਸਟੈਂਡ ਅਪ, ਸਾਨੂੰ ਵੀ ਆਪਣੇ ਹੱਕ ਦੇ ਲਈ ਇਹੋ ਜਿਹਾ ਕੋਈ ਲੜਾਈ ਲੜਨੀ ਪਏਗੀ, ਕਿਉਂਕਿ ਸਿਸਟਮੈਟਿਕ ਰੇਸਿਜ਼ਮ ਸਾਡੀ ਕੌਮ ਨਾਲ, ਸਾਡੀ ਕਹਿੰਦੇ ਹੁੰਦੇ ਰੰਗ ਦੇ ਲੋਕਾਂ ਨਾਲ ਵੀ ਹੁੰਦਾ ਰਿਹਾ ਆ
ਜੀ। ਸੋ ਓਨਟਾਰੀਓ ਗੁਰਦੁਆਰਾ ਦੀ ਕਮੇਟੀ ਦੀ ਜਿਹੜੀ ਇਹ ਪ੍ਰੈਸ ਰਿਲੀਜ਼ ਹੈ, ਇੱਕ ਬੜੀ ਅਹਿਮੀਅਤ ਰੱਖਦੀ ਹੈ ਕਿ ਇਸ ਨੇ ਜਿੱਥੇ ਇਹ ਸਟੀਵਨ ਲੇਚੇ ਨੂੰ, ਓਨਟਾਰੀਓ ਸਰਕਾਰ ਨੂੰ ਅਤੇ ਹੋਰਾਂ ਜਿਹੜੀਆਂ ਲੋਕਲ ਸਾਡੀਆਂ ਮਿਊਨਸਪੈਲਿਟੀਜ਼ ਦੀਆਂ ਗਵਰਨਮੈਂਟਸ ਨੇ, ਉਹਨਾਂ ਦੇ ਵਿੱਚ ਇਹ ਗੁਹਾਰ ਲਾਈ ਹੈ ਕਿ ਸਿੱਖ ਚਾਹੁੰਦੇ ਨੇ ਕਿ ਅਨਿਆਏ ਹੋਵੇ ਇਸ ਕਮਿਊਨਿਟੀ ਦੇ ਨਾਲ। ਇਹ ਵਧੀਆ ਗੱਲ ਕੀਤੀ ਉਹਨਾਂ ਨੇ, ਪਰ ਮੈਂ ਇੱਕ ਸਟੈਪ ਚਾਹੁੰਦਾ ਸੀਗਾ ਕਿ ਇਹ ਸਾਡੀ ਜਿਹੜੀ ਕਮੇਟੀਜ਼ ਨੇ, ਕੌਂਸਲ ਤਾਂ ਅਜੇ ਤੱਕ ਬੋਲੀ ਨਹੀਂ ਗਈ, ਔਰ ਜਿਹੜੀਆਂ ਸਾਡੀਆਂ ਕਮੇਟੀਜ਼ ਨੇ, ਜਿਸ ਤਰ੍ਹਾਂ ਮੁਸਲਿਮ ਕਮਿਊਨਿਟੀ ਲੱਗੀ ਹੋਈ ਹੈ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਰੇਸਿਜ਼ਮ ਖਤਮ ਕਰਨ ਦੇ ਲਈ, ਇਹ ਵੀ ਆਪਣੇ ਆਪ ਦੇ ਲਈ ਆਵਾਜ਼ ਉਠਾਉਣ। ਹੁਣ ਜਦੋਂ ਸਾਊਥ ਏਸ਼ੀਅਨਸ ਦੀ ਗੱਲ ਆਉਂਦੀ ਹੈ, ਉਹਦੇ 'ਚ ਅਸੀਂ ਕਈ ਗਰੁੱਪਾਂ 'ਚ ਵੰਡੇ ਜਾਂਦੇ ਹਾਂ, ਉਹਦੇ 'ਚ ਅਸੀਂ ਮੁਸਲਿਮ ਆ ਜਾਂਦੇ ਹਾਂ, ਉਹ 'ਚ ਅਸੀਂ ਸਿੱਖ ਆ ਜਾਂਦੇ ਹਾਂ, ਉਹ 'ਚ ਅਸੀਂ ਹਿੰਦੂ ਆ ਜਾਂਦੇ ਹਾਂ, ਅਸੀਂ ਇੱਕ ਆਪਣੇ ਆਪ ਨੂੰ ਸਾਊਥ ਏਸ਼ੀਅਨ ਛੱਡ ਕੇ ਸਿੱਖ, ਹਿੰਦੂ, ਮੁਸਲਮਾਨ ਅਤੇ ਹੋਰ ਆ ਜਿਹੜੇ ਉਹ ਜ਼ਿਆਦਾ ਅੱਗੇ ਤਰਜੀਹ ਦੇ ਦਿੰਦੇ ਹਾਂ, ਇਸ ਲਈ ਸਾਡੀ ਉੱਥੇ ਯੂਨਿਟੀ ਨਹੀਂ ਬਣ ਪਾ ਰਹੇਗੀ। ਪਰ ਇਹ ਜਿਹੜੀ ਸਾਡੀ ਸੰਸਥਾ, ਇਸ ਦਾ ਇੱਕ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ, ਪਰ ਇਹਨੂੰ ਇੱਕ ਸਟੈਪ ਹੋਰ ਅੱਗੇ ਲੈ ਕੇ ਜਾਣ ਦੀ ਲੋੜ ਸੀ, ਪ੍ਰੈਸ਼ਰ ਪਾਉਣ ਦੀ ਜ਼ਰੂਰਤ ਸੀ ਕਿ ਇਹੋ ਜਿਹੀ ਸਟੱਡੀ ਸਾਰੀਆਂ ਕਮਿਊਨਿਟੀਜ਼ ਦੇ ਬੱਚਿਆਂ ਦੇ ਉੱਤੇ ਕਰਵਾਈ ਜਾਵੇ।
ਜਗਦੀਸ਼ ਜੀ, ਬਿਲਕੁਲ ਸਹੀ ਗੱਲ ਤੁਹਾਡੀ। ਦੇਖੋ, ਬਲੈਕ ਭਾਈਚਾਰਾ ਜਦੋਂ ਗੱਲ ਕਰਦਾ ਹੈ ਅਨਿਆਏ ਦੀ, ਉਹਦੇ ਵਿੱਚ ਸੋਮਾਲੀਅਨ ਇਸਲਾਮਿਕ ਕੰਟਰੀ ਹੈ ਸੋਮਾਲੀਆ, ਕਈ ਕ੍ਰਿਸਚਨ ਕੰਟਰੀਜ਼ ਨੇ, ਇਥੋਪੀਆ ਦੇ ਵਿੱਚ ਜਿਊ ਵੀ ਹੈਗੇ ਨੇ, ਪਰ ਜਦੋਂ ਉਹ ਬਲੈਕ ਲਾਈਵਜ਼ ਮੈਟਰ ਦੀ ਗੱਲ ਹੁੰਦੀ ਉਦੋਂ ਉਹਨਾਂ ਨੂੰ ਕਿਸੇ ਵੀ ਇੱਕ ਇਸ ਗਰੁੱਪ ਦੀ ਗੱਲ ਨਹੀਂ ਹੁੰਦੀ ਕਿ ਸੋਮਾਲੀਅਨ ਬਲੈਕ ਆ ਜਾਂ ਅਫਰੀਕਨ ਬਲੈਕ ਆ ਚਾਹੇ ਜਮੈਕਨ ਬਲੈਕ ਆ, ਉਦੋਂ ਸਿਰਫ ਬਲੈਕ ਲਾਈਵਜ਼ ਮੈਟਰ ਦੀ ਗੱਲ ਹੁੰਦੀ ਆ। ਤੇ ਜੇਕਰ ਫਾਈਟ ਕਰਨੀ, ਅਗਰ ਅਸੀਂ ਇਕੱਠੇ ਹੋ ਕੇ ਫਾਈਟ ਕਰਾਂਗੇ ਸ਼ਾਇਦ ਅਸੀਂ ਬਿਹਤਰ ਫਾਈਟ ਕਰ ਸਕਦੇ ਹਾਂ, ਮੈਂ ਤੁਹਾਡੇ ਨਾਲ ਬਿਲਕੁਲ ਅਗਰੀ ਕਰਦਾ ਹਾਂ। ਤੇ ਸਾਨੂੰ ਕਹਿੰਦੇ ਸਾਡੀ ਜਥੇਬੰਦੀਆਂ ਨੂੰ ਕੋਸ਼ਿਸ਼ ਵੀ ਕਰਨੀ ਚਾਹੀਦੀ ਆ, ਤੇ ਅਗਰ ਆਪਾਂ ਸਕੂਲ ਸਿਸਟਮ ਚ ਵੀ ਦੇਖ ਲਈ ਸਿਸਟਮੈਟਿਕ ਜੇ ਆਪਾਂ ਕਹਿੰਦੇ ਹਾਂ ਜਿਹੜਾ ਡਿਪਰੈਸ਼ਨ ਆ ਜੋ ਰੇਸਿਜ਼ਮ ਆ, ਸਾਡੇ ਬੱਚਿਆਂ ਦਾ ਕੀ ਹਾਲ ਹੁੰਦਾ ਹੈ, ਬ੍ਰੈਂਪਟਨ ਦੇ ਸਕੂਲਾਂ ਦੇ ਪਬਲਿਕ ਸਕੂਲਾਂ ਦੇ ਰਿਜ਼ਲਟ ਕੀ ਹੈਗੇ ਆ, ਇਹ ਇੱਕ ਇੰਡੀਕੇਟਰ ਆ। ਉੱਥੇ ਕਹਿੰਦੇ ਸਾਡੇ ਬੱਚੇ, ਮੈਨੂੰ ਪਤਾ ਆ ESL ਕਲਾਸਾਂ ਵਿੱਚ ਕਈਆਂ ਨੂੰ ਘੱਲ ਦਿੱਤਾ ਜਾਂਦਾ, ਬਾਅਦ ਚ ਉਹਨਾਂ ਵੱਲ ਕੋਈ ਧਿਆਨ ਵੀ ਨਹੀਂ ਦਿੱਤਾ ਜਾਂਦਾ। ਮੈਂ ਇਹੀ ਬੇਨਤੀ ਕਰੂੰਗਾ ਕਿ ਸਾਡੇ ਸਕੂਲਾਂ ਦੇ ਵਿੱਚ ਇੱਥੇ ਰਿਜ਼ਲਟ ਦੇਖ ਕੇ ਬਾਕੀ ਕਹਿੰਦੇ ਹੋਰ ਸਾਰੀਆਂ ਗੱਲਾਂ ਦੇਖ ਕੇ ਆਪਾਂ ਨੂੰ ਸਾਰਿਆਂ ਨੂੰ ਇਹ ਮੰਨਣਾ ਪਏਗਾ ਕਿ ਸਾਡੇ ਬੱਚਿਆਂ ਦੇ ਨਾਲ ਵੀ ਇਸ ਵੇਲੇ ਬਹੁਤ ਸਿਸਟਮੈਟਿਕ ਰੇਸਿਜ਼ਮ ਹੋ ਰਿਹਾ। ਇਹਦਾ ਨਤੀਜਾ ਇਹ ਆ ਕਿ ਆਪਾਂ ਸਾਡੇ ਬੱਚਿਆਂ ਨੂੰ ਟਿਊਸ਼ਨਾਂ ਜਾਣ ਦੀ, ਹੋਰ ਚੀਜ਼ਾਂ ਜਾਣ ਦੀ ਲੋੜ ਆ, ਜਿਹੜੀ ਕਿ ਕੈਨੇਡਾ ਕੈਨੇਡੀਅਨ ਸਮਾਜ ਵਿੱਚ ਪਹਿਲਾਂ ਕਦੇ ਦੇਖਣ ਨੂੰ ਨਹੀਂ ਸੀ ਮਿਲਦੀ।
ਜੀ ਬਾਬੂ ਜੀ, ਸਮਾਂ ਆਪਣਾ ਹੁਣ ਸਮਾਪਤੀ ਵਾਲਾ, ਇਸੇ ਹੀ ਕਮੇਟੀ ਦੀ ਪ੍ਰੈਸ ਰਿਲੀਜ਼ ਮੁਤਾਬਕ ਕਿ ਸਿੱਖਿਆ ਮੰਤਰੀ ਸਟੀਵਨ ਲੇਚੇ ਨੇ 27 ਨਵੰਬਰ 2019 ਨੂੰ ਕਾਲੇ ਲੋਕਾਂ ਖਿਲਾਫ ਨਸਲਵਾਦ, ਇਸਲਾਮੋਫੋਬੀਆ ਅਤੇ ਪੂਰੇ ਸਿਸਟਮ ਵਿੱਚ ਪਾਈਆਂ ਜਾਣ ਵਾਲੀਆਂ ਊਣਤਾਈਆਂ ਦੇ ਸੰਬੰਧ ਵਿੱਚ ਇਹਦਾ ਮੁਲਾਂਕਣ ਲਾਂਚ ਕੀਤਾ ਸੀ, ਅਤੇ ਉਹਨਾਂ ਨੇ 27 ਜਿਹੜੀਆਂ ਰਿਕਮੈਂਡੇਸ਼ਨਸ ਆਪਣੀਆਂ ਨੇ ਉਹ ਪੇਸ਼ ਕੀਤੀਆਂ ਕਿ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਪਰ ਇਹਦੇ 'ਚ ਇਹ ਉਦੋਂ ਪਹਿਲਾਂ ਦੀ ਗੱਲ ਚੱਲਦੀ ਆ ਰਹੀ ਹੈ, ਇਹ ਰਿਪੋਰਟਾਂ ਪਹਿਲਾਂ ਦੀਆਂ ਛਾਇਆ ਹੁੰਦੀਆਂ ਆ ਰਹੀਆਂ ਨੇ। ਉਸ ਸਮੇਂ ਤੋਂ ਹੀ ਅਸੀਂ ਗੱਲ ਕਰਦੇ ਆ ਰਹੇ ਹਾਂ ਆਪਣੇ ਅਖਬਾਰ ਰਾਹੀਂ, ਆਪਣੇ ਇਸ ਪ੍ਰੋਗਰਾਮ ਦੇ ਰਾਹੀਂ, ਕਿ ਇਹਦੇ 'ਚ ਸਾਡੇ ਜਿਹੜੇ ਲੋਕ ਨੇ ਉਹਨਾਂ ਦੇ 'ਤੇ ਵੀ ਇੱਕ ਸਪੈਸ਼ਲ ਜਿਹੜੀ ਰਿਪੋਰਟ ਹੋਣੀ ਚਾਹੀਦੀ ਹੈ, ਨਾ ਕਿ ਇਹ 14-15 ਸਫ਼ੇ ਦੀ ਜਿੰਨੀ ਵੀ ਰਿਪੋਰਟ ਹੈ ਇਹ ਉਹਦੇ 'ਚ ਸਿਰਫ ਇੱਕ ਪੈਰਾ ਇਹ ਫੋਕਸ ਕਰ ਦੇਣਾ ਕਿ ਜਿਹੜੇ ਸਾਡੇ ਇੰਡੀਆ ਤੋਂ ਲੋਕ ਆਏ ਨੇ, ਜਿਹੜੇ ਸਿੱਖ ਕਮਿਊਨਿਟੀ ਦੇ ਬੱਚੇ ਨੇ, ਉਹ ਗੈਂਗਸਟਰ ਬਣਦੇ ਜਾ ਰਹੇ ਨੇ, ਉਹਨਾਂ ਨੂੰ ਵੀ ਇਸ ਪਾਸੋਂ ਰੋਕਣ ਦੀ ਜ਼ਰੂਰਤ ਹੈ। ਪਰ ਉਹਦੇ 'ਤੇ ਪੂਰਾ ਮੁਲਾਂਕਣ ਹੋਣਾ ਚਾਹੀਦਾ ਕਿ ਗੈਂਗਸਟਰ ਕਿਉਂ ਬਣ ਰਹੇ ਨੇ, ਕਿਉਂ ਇਸ ਪਾਸੇ ਜਾ ਰਹੇ ਨੇ, ਇਹਨਾਂ ਦੇ ਨਾਲ ਕਿੱਥੇ ਕਿੰਨੀ ਇਹਨਾਂ ਦਾ ਡਰੋਪ ਰੇਟ ਕੀ ਹੈ, ਕਿੰਨੀਆਂ ਸਸਪੈਂਸ਼ਨਸ ਇਹਨਾਂ ਨੂੰ ਮਿਲਦੀਆਂ ਨੇ, ਟੀਚਰਸ ਨੂੰ ਕਿੰਨਿਆਂ ਨੂੰ ਪ੍ਰਮੋਸ਼ਨ ਮਿਲਦੀ ਹੈ, ਔਰ ਇਹ ਸਾਰਾ ਮੁਲਾਂਕਣ ਹੋਣਾ ਚਾਹੀਦਾ। ਹੁਣ ਮੈਂ ਥੋੜ੍ਹੀ ਜਿਹੀ ਕਾਹਲੀ ਦੇ ਵਿੱਚ ਗੱਲ ਕਰ ਰਿਹਾ ਹਾਂ, ਅਤੇ ਨਾਲ ਦੀ ਨਾਲ ਬੋਬੀ ਸਿੱਧੂ ਜੀ, ਸਮਾਂ ਆਪਣਾ ਹੁਣ ਲਗਭਗ ਸਮਾਪਤੀ ਵੱਲ ਹੈ, ਅਤੇ ਇਹਨਾਂ ਦਾ ਨੰਬਰ ਮੈਂ ਦੇ ਦੇਵਾਂ, 647-539-3020 ਇਹਨਾਂ ਦਾ ਨੰਬਰ ਹੈ। ਸੋ ਮੈਂ ਜਿੱਥੇ ਇਹਨਾਂ ਤੋਂ ਇਸ ਮੁੱਦੇ ਦੇ ਉੱਤੇ ਆਪਣੇ ਗੱਲਾਂ ਬਾਤਾਂ ਕੀਤੀਆਂ ਨੇ ਇਹਨਾਂ ਮੁੱਦੇ ਦੇ ਉੱਤੇ, ਅਤੇ ਨਾਲ ਦੀ ਨਾਲ ਜਿਹੜਾ ਇਹ ਐਕਸੀਡੈਂਟ ਦੇ ਵਿੱਚ ਤੁਹਾਨੂੰ ਮੈਕਸੀਮਮ ਕਲੇਮ ਦਵਾਉਣ ਦੇ ਵਿੱਚ ਮਦਦ ਕਰਦੇ ਆ, ਉਹਦੇ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਖਬਰਾਂ ਦੇ ਲਈ ਪ੍ਰੋਗਰਾਮ ਦੇ ਉੱਤੇ ਸੁਣ ਲਿਆ ਕਰੋ, ਬਾਕੀ ਟਾਈਮ ਸਾਨੂੰ ਬਿਜ਼ਨਸ ਦੀਆਂ ਗੱਲਾਂ ਕਰ ਲਿਆ ਕਰੋ। ਮੇਰਾ ਨੰਬਰ 416-970-5005 ਹੈ, 416-970-5005। ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਐਮਪਾਇਰ ਵੱਲੋਂ ਜੋ ਕਾਰ ਰਿਲੀਜ਼ ਕੀਤੇ ਜਾ ਰਹੇ ਨੇ, ਉਹਨਾਂ ਬਾਰੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ, ਅਤੇ ਸਬ ਡਿਵੀਜ਼ਨ ਜਿਹੜੀ ਹੈ ਤੁਸੀਂ ਇਹਦੇ ਜਿੱਥੇ ਇਹ ਘਰ ਵੇਚ ਰਹੇ ਨੇ ਉੱਥੇ ਮੇਰੇ ਵੀ ਬਹੁਤ ਸਾਰੇ ਸਾਈਨ ਦੇਖੋਗੇ, ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਕਿਆ ਹੀ ਮੈਂ ਉੱਥੇ ਉਸ ਏਰੀਏ ਦੇ ਵਿੱਚ ਕੰਮ ਕਰਦਾ। ਨੰਬਰ ਮੇਰਾ 416-970-5005, 416-970-5005, ਔਰ ਗੁਰਸ਼ਰਨ ਬਾਬੀ ਸਿੱਧੂ ਦਾ ਨੰਬਰ ਹੈ 647-539-3020। ਸਹੀ ਆ ਗਿਆ ਬਾਬੂ ਜੀ,
ਸ਼ੁਕਰੀਆ,
ਦੇਵ ਆ ਗਿਆ, ਫਿਰ ਮਿਲਦੇ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अ PayPal सर्विस, तेज, सहल और सुरक्षित मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गई हैं।
ब्रैम्पटन दे सब तो वड्डे फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, स्टोर विच आके सेम फर्नीचर देखो अते सेम प्राइस ते लो, इना दिया दोवें लोकेशंस हुन खुल गई हैं। फॉर मोर इनफॉर्मेशन call 905-874-7171।
फ्राइडे जून 19 को सीनियर्स एप्रिसिएशन डे इन ब्रैम्पटन, जुमे को सुबह 11 बजे 311 पर कॉल करके खुसूसी टेलीफोन टाउन हॉल में शामिल हो इनका फोन नंबर रजिस्टर करें। प्रोग्राम में मेयर पैट्रिक ब्राउन की तरफ से वेलकम रिमार्क्स होंगे, ब्रैम्पटन कॉन्सर्ट बैंड की कारकर्दगी, पैरालंपियन वर्ल्ड चैंपियन जेफ की तरफ से एक हौसला अफजा प्रेजेंटेशन भी होगी। पील पब्लिक हेल्थ, पैट फोर्टीनी और गुरप्रीत ढिल्लन भी कोविड 19 सीनियर सपोर्ट टास्क फोर्स का हिस्सा होंगे और बुजुर्गों को भी सवाल पूछने का मौका मिलेगा। 311 पर कॉल करके साइन अप करें और हैप्पी सीनियर्स एप्रिसिएशन डे।
ऑन्टेरियो, आप कोविड 19 से लोगों को सुरक्षित रखने के लिए अंतर ला रहे हैं और हम सभी को एक दूसरे की सुरक्षा के लिए अपने प्रयासों को जारी रखने की आवश्यकता है। यदि आप चिंतित हैं कि आपको कोविड 19 हो सकता है या वायरस के संपर्क में आए हो सकते हैं, तो जांच करवाइए। शारीरिक दूरी पर अमल करें, 2 मीटर की दूरी पर रहें। जब शारीरिक दूरी एक चुनौती हो तो चेहरे के कवरिंग पहनें और हाथों को बार बार धोएं, अंदर या बाहर। सुरक्षित रहें, जीवन बचाएं। ontario.ca/corona